अपनी रसना पवित्र करने लई बड़े प्रेम नाल एक बारी आखो धन श्री सतगुरु नानक देव जी। सतगुरु नानक देव सच्चे पातशाह जी ने ए सिक्खी बाग दी रचना कीती। गुरु गोबिंद सिंह सच्चे पातशाह लिखते ने, तीन बेदियन की कुल बिखै प्रगटे नानक राए, सब सिखन को सुख दए जह तह भए सहाए। के सतगुरु नानक देव जी ने जिथे जिथे भी कृपा कीती उन्होंने सिख बनाए ते सिखां नूं सुख दित्ते। जे असी सारे ही सतगुरु साहब का वेखदे हां, मैं कुछ कु अज बेनतियां करांगा कि गुरु ते सिख का जिहड़ा रिश्ता है वह किस तरह का है। गुरबाणी विच गुरु ते सिख दे रिश्ते की किस तरह की व्याख्या की गई है, पर आदि विच ही साडे आदि गुरु बाबा नानक सतगुरु नानक देव जी उन्हां वास्ते गुरु गोबिंद सिंह जी लिखते ने, सब सिखन को सुख दए जह तह भए सहाए। ते गुरु गोबिंद सिंह ये भी लिखते ने, सिवकन को सिवगुण सुख दियो। उन्होंने अपने सिखां नूं सेवकां नूं सिवगुण सुख दिते। सिवगुण सुख उन्हूं आखते ने जिहड़ा सतगुरु राम सिंह सच्चे पातशाह जी ने भाई लाल सिंह नूं आख्या सी लतालीए नूं, लाल सिंह तुहानूं परम सुख। उन्होंने फिर सच्चे पातशाह बचन किया, जानना परम सुख की हुंदे ने, कहिंदा सच्चे पातशाह कृपा करो दसो। हुक्म करदे ने लोक दे सुख भी ते परलोक दे सुख भी इत्थे ही भुगावांगे। फिर सतगुरु राम सिंह सच्चे पातशाह प्रदेश जांदे ने, उन्हां दे दर्शन करन सिख जांदे ने, दर्शन करना नहीं मिलदा भेस बिटा के जांदे ने। बंगले दे कोलों लंघदिआं किते दर्शन होना जां सतगुरु जी ने दूरों पल्ला हलाउणा, सिखां ने उस तरह आ जाना, कोई ज्योतिषी बन के जा रहा, कोई पुलिस की वर्दी पा के जा रहा, भेस बिटा के जा रहे सी, नामधारियां नूं जाण दी आग्या नहीं सी। जिहड़ी कोई अर्ज करनी उह सिखां ने वटे नाल बन के कागज अंदर सुटना बंगले च लंघदिआं लंघदिआं कोलों दी। ते इस तरह ही सच्चे पातशाह ने हुक्मनामे देने, इन्ना संकट दा समां ते उहदे च सच्चे पातशाह हुक्म करदे ने एक हुक्मनामे विच, इत्थे आउंदे हो दर्शन मेला नहीं हुंदा, चंगी तरह तुहाडी सेवा नहीं कर सकदे। जे खुले दर्शन दारे होण तुहानूं तरह तरह के पदार्थ बना के छकाईए, तुहाडी सेवा करिए। यह है गुरु ते सिख का रिश्ता। ते मैं समझदा कि जिहड़ा सतगुरु राम सिंह जी ने हुक्म कीता सी, मैं सिखां नूं तरह तरह के पदार्थ छकाईए, उन्हां नूं उन्हां दी सेवा करिए, सतगुरु जगजीत सिंह ने कृपा कीती। संत सेम सोरे की डायरी च मैं पढ़िया सी, सच्चे पातशाह राइयां जिहड़ा खूह है उत्थे जमीन सी, हुण वी हैगा पुराना, उस तरह चालू तो नहीं ਉਹਦੀ ਮਨ ਤੇ ਬੈਠੇ ਨੇ ਕੁਛ ਬਜ਼ੁਰਗ ਸਿੱਖ ਕੋਲੇ ਨੇ। ਸੱਚੇ ਪਾਤਸ਼ਾਹ ਉਹਨਾਂ ਨੂੰ ਰਾਈਆਂ ਲੈ ਕੇ ਗਏ, ਉਹਨਾਂ ਨਾਲ ਬਚਨ ਬਲਾਸ ਕਰ ਰਹੇ ਨੇ। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਮੇਰਾ ਜੀ ਕਰਦਾ ਮੈਂ ਤੁਹਾਡੀ ਹੱਥੀਂ ਸੇਵਾ ਕਰਾਂ, ਇੰਨੇ ਰੁਝੇਵੇਂ ਨੇ ਸਮਾਂ ਨਹੀਂ ਲੱਗਦਾ, ਮੇਰੀ ਰੀਝ ਹੈ ਤੁਹਾਡੀ ਆਪ ਸੇਵਾ ਕਰਾਂ ਮੈਂ। ਇਹ ਹੈ ਕਿ ਜਿਹੜਾ ਸਤਿਗੁਰੂ ਹੈ ਉਹ ਸੇਵਕ ਕਾ ਹੋਏ ਸੇਵਕ ਵਰਤਾ, ਕਰ ਘਰ ਬਿਨੋਂ ਬੁਲਾਈ, ਸਿੱਖ ਬਣਨਾ ਔਖਾ ਹੈ ਪਰ ਜੇ ਬਣ ਜਾਈਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਕੋਲ ਇੱਕ ਸਿੱਖ ਆਇਆ, ਮੱਥਾ ਟੇਕਿਆ, ਉਹਦੇ ਨਾਲ ਬੱਚਾ ਉਹਦਾ, ਛੋਟੀ ਉਮਰ ਦਾ ਲੜਕਾ। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਕੀ ਨਾਂ ਤੇਰਾ? ਕਹਿੰਦਾ ਸੱਚੇ ਪਾਤਸ਼ਾਹ ਮੇਰਾ ਨਾਂ ਜੋਗਾ। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਕਿਹਦੇ ਜੋਗਾ? ਕਹਿੰਦਾ ਜੀ ਗੁਰੂ ਜੋਗਾ। ਚੰਗੀ ਗੱਲ ਨਿਕਲੀ ਮੂੰਹ ਚੋਂ। ਗੁਰੂ ਸਾਹਿਬ ਆਖਦੇ ਨੇ ਫਿਰ ਗੁਰੂ ਤੇਰੇ ਜੋਗਾ। ਸਾਧ ਸੰਗਤ ਜੀ, ਗੁਰੂ ਜੋਗਾ ਹੋਣਾ ਔਖਾ ਹੈ, ਜੇ ਹੋ ਜਾਈਏ ਤੇ ਅਸੀਂ ਵੇਖਦੇ ਹਾਂ ਕਿ ਸਤਿਗੁਰੂ ਸੱਚੀ ਮੁੱਚੀ ਸਿੱਖ ਜੋਗਾ ਕਿਵੇਂ ਹੋ ਜਾਂਦਾ ਹੈ, ਕਿਵੇਂ ਦਾ ਰਿਸ਼ਤਾ ਗੁਰੂ ਤੇ ਸਿੱਖ ਦਾ। ਇੰਨਾ ਉੱਚਾ ਸੁੱਚਾ ਤੇ ਪਵਿੱਤਰ ਰਿਸ਼ਤਾ ਦੁਨੀਆਂ ਦਾ ਕੋਈ ਵੀ ਰਿਸ਼ਤਾ ਇਸ ਤਰ੍ਹਾਂ ਦਾ ਨਹੀਂ। ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਹੁਕਮ ਅਨੁਸਾਰ ਜਦੋਂ ਗੁਰਬਾਣੀ ਸੰਗ੍ਰਹਿ ਕੀਤਾ, ਗੁਰਬਾਣੀ ਦੀ ਬੀੜ ਰਚੀ, ਉਸ ਵੇਲੇ ਨੂੰ ਸ੍ਰੀ ਆਦਿ ਗ੍ਰੰਥ ਜੀ ਪੋਥੀ ਸਾਹਿਬ ਆਖਿਆ ਜਾਂਦਾ ਸੀ, ਉਹਨਾਂ ਨੇ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਨੇ ਕੀਤੀ। ਉਹਨਾਂ ਨੇ ਆਪ ਵੀ ਬਾਣੀ ਰਚੀ। ਦੱਸਦੇ ਨੇ ਸਾਖੀ ਕਿ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਤੇਰੀ ਬਾਣੀ ਵੀ ਭੀੜ ਵਿੱਚ ਚਾੜੀਏ। ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡਾ ਸੇਵਕ ਹਾਂ, ਸੇਵਕ ਹੀ ਰਹਿਣ ਦਿਓ। ਸੱਚੇ ਪਾਤਸ਼ਾਹ ਹੁਕਮ ਕੀਤਾ, ਫਿਰ ਤੇਰੀ ਬਾਣੀ ਗੁਰਬਾਣੀ ਦੀ ਕੁੰਜੀ ਹੋਈ, ਜਿਹੜਾ ਇਹਨੂੰ ਪੜ੍ਹੇਗਾ ਭਾਈ ਗੁਰਦਾਸ ਦੀ ਬਾਣੀ ਉਹਨੂੰ ਸਿੱਖੀ ਮਿਲੇਗੀ, ਉਹਨੂੰ ਇਹ ਬਾਣੀ ਸਮਝ ਆਏਗੀ। ਉਹ ਭਾਈ ਗੁਰਦਾਸ ਜੀ ਗੁਰੂ ਤੇ ਸਿੱਖ ਦਾ ਰਿਸ਼ਤਾ ਲਿਖਦਿਆਂ ਦੁਨੀਆਂ ਭਰ ਦੇ ਕਿੰਨੇ ਸਾਰੇ ਰਿਸ਼ਤੇ ਗਿਣ ਕੇ ਉਹ ਆਖਦੇ ਨੇ ਪਿਓ ਦੇ ਨਾ ਪਿਆਰ ਤੁਲ ਨਾ ਫੁੱਫੀ ਨਾ ਭਤੀਏ ਤਾਏ। ਪਿਓ ਦੇ ਪਿਆਰ ਕਰਨ ਵਾਲੇ ਜਿਸ ਤਰ੍ਹਾਂ ਪਿਤਾ ਪਿਆਰ ਕਰਦਾ ਆਪਣੇ ਪੁੱਤਰਾਂ ਨੂੰ, ਧੀਆਂ ਨੂੰ, ਬੱਚਿਆਂ ਨੂੰ, ਉਸ ਤਰ੍ਹਾਂ ਭੂਆ ਦੇ ਪੁੱਤਰ, ਤਾਏ, ਚਾਚੇ ਕੋਈ ਵੀ ਉਸ ਤਰ੍ਹਾਂ ਪਿਆਰ ਨਹੀਂ ਕਰ ਸਕਦਾ। ਤੁਸੀਂ ਜਾਣਦੇ ਹੋ ਪੰਜਾਬੀ ਦੀ ਕਹਾਵਤ ਹੈ, 100 ਚਾਚਾ ਤੇ 1 ਪਿਓ, ਕਿਉਂਕਿ ਪਿਓ ਵਰਗਾ ਹੋਰ ਕੋਈ ਨਹੀਂ ਹੋਏਗਾ। ਮਾਊ ਹੇਤ ਨਾ ਪੁੱਜਣੀ, ਹੇਤ ਨਾ ਮਾਮੇ ਮਾਸੀਆਂ ਜਾਏ, ਮਾਸੀਆਂ ਦੇ ਪੁੱਤਰ, ਮਾਮਿਆਂ ਦੇ ਪੁੱਤਰ, ਮਾਸੀਆਂ, ਹੋਰ ਕੋਈ ਵੀ ਮਾਂ ਵਰਗਾ ਪਿਆਰ ਕਰਨ ਵਾਲਾ ਨਹੀਂ ਹੋਏਗਾ। ਅੱਗੇ ਉਹ ਲਿਖਦੇ ਨੇ ਅੰਬਾ ਸੱਦਰ ਨਾਲ ਹੈ, ਆਨ ਅੰਬਾਖੜੀਆਂ ਜੇ ਖਾਏ। ਪੱਕੇ ਹੋਏ ਅੰਬ ਖਾਈਏ ਤੇ ਅੰਬਾਖੜੀਆਂ ਖਾਣ ਨਾਲ ਕੱਚੀਆਂ ਅੰਬੀਆਂ ਖਾਣ ਦਾ ਉਹ ਸਵਾਦ ਨਹੀਂ ਆਏਗਾ। ਫੇਰ ਭਾਈ ਗੁਰਦਾਸ ਜੀ ਲਿਖਦੇ ਨੇ ਮੂਲੀ ਪਾਨ ਪਟ ਅੰਤਰਾ, ਵਾਸ ਡਕਾਰ ਪ੍ਰਗਟ ਈ ਆਏ। ਮੂਲੀ ਖਾਈਏ ਤੇ ਜਿਹੜੇ ਪਾਨ ਖਾਂਦੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਸੁਗੰਧਿਤ ਚੀਜ਼ਾਂ ਪਾਈਆਂ ਹੁੰਦੀਆਂ ਨੇ, ਲਾਚੀਆਂ ਪਾਈਆਂ ਹੁੰਦੀਆਂ ਨੇ, ਕੇਸਰ ਹੁੰਦਾ, ਬਹੁਤ ਕੁਛ ਜਿਹਦੇ ਵਿੱਚ ਸੁਗੰਧੀ ਆਉਂਦੀ ਹੈ। ਜਿੰਨੇ ਉਹ ਪਾਨ ਖਾਧੀ ਹੈ ਉਹਦੇ ਮੂੰਹ ਵਿੱਚੋਂ ਖੁਸ਼ਬੂ ਆਏਗੀ, ਜਾਂ ਜਿਸ ਤਰ੍ਹਾਂ ਤੁਸੀਂ ਸਮਝਦੇ ਹੋ ਵੀ ਆਪਾਂ ਛੋਟੀ ਲਾਚੀ ਚਿੱਠੀ ਹੋਵੇ ਮੂੰਹ ਵਿੱਚ ਖੁਸ਼ਬੂ ਆਏਗੀ। ਮੂਲੀ ਖਾਧੀ ਹੋਏਗੀ ਤੇ ਉਹਦਾ ਡਕਾਰ ਭਸ ਡਕਾਰ ਆਏਗਾ, ਮਾੜਾ ਡਕਾਰ ਆਏਗਾ, ਉਹਦੇ ਵਿੱਚ ਇੰਨਾ ਫਰਕ ਹੈ। ਅੱਗੇ ਲਿਖਦੇ ਨੇ ਸੂਰਜ ਚੰਦ ਨਾ ਪੁੱਜਣੀ, ਦੀਵੇ ਲੱਖ ਤਾਰੇ ਚਮਕਾਏ। ਆਕਾਸ਼ ਵਿੱਚ ਸੂਰਜ ਤੇ ਚੰਦ ਦੋ ਸੱਚੇ ਪਾਤਸ਼ਾਹ ਨੇ ਇੱਕ ਚਾਨਣ ਦੇ ਸਰੋਤ ਬਣਾਏ ਨੇ ਤੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਲੱਖਾਂ ਹੀ ਦੀਵੇ ਜਗਾ ਲਈਏ, ਕਿੰਨੇ ਹੀ ਤਾਰੇ ਚਮਕਣ, ਪਰ ਉਹ ਚੰਦ ਤੇ ਸੂਰਜ ਦਾ ਮੁਕਾਬਲਾ ਨਹੀਂ ਕਰਨਗੇ। ਰੰਗ ਮਜੀਠ ਕਸੁੰਬ ਦਾ, ਸਦਾ ਸਥੋਈ ਵੇਸ ਵਟਾਏ। ਮਜੀਠੀ ਰੰਗ ਜਿਹੜਾ ਪੱਕਾ ਰੰਗ ਹੈ, ਕਸੁੰਬ ਦਾ ਰੰਗ ਲੈ ਜਾਂਦਾ ਹੈ। ਇੰਨੇ ਸਾਰੇ ਪ੍ਰਮਾਣ ਦੇ ਕੇ ਭਾਈ ਗੁਰਦਾਸ ਜੀ ਅੱਗੇ ਜਾ ਕੇ ਲਿਖਦੇ ਨੇ ਸਤਿਗੁਰ ਤੁਲ ਨਾ ਮਿਹਰਬਾਨ, ਮਾਤਾ ਪਿਤਾ ਨਾ ਦੇਵ ਸਵਾਏ। ਪਹਿਲੋਂ ਮਾਤਾ ਪਿਤਾ ਦਾ ਵੀ ਦੱਸਤਾ, ਸਾਰੇ ਰਿਸ਼ਤਿਆਂ ਨਾਲੋਂ ਉੱਚੇ ਨੇ, ਸਾਰਿਆਂ ਨਾਲੋਂ ਚੰਗੇ ਨੇ, ਸਾਰਿਆਂ ਨਾਲੋਂ ਤੁਹਾਡੇ ਵਾਸਤੇ ਨੇੜੇ ਨੇ, ਪਰ ਉਹ ਆਖਦੇ ਨੇ ਸਤਿਗੁਰ ਤੁਲ ਨਾ ਮਿਹਰਬਾਨ, ਸਤਿਗੁਰੂ ਵਰਗਾ ਮਿਹਰਬਾਨ ਕੋਈ ਨਹੀਂ ਹੋਏਗਾ। ਮਾਤਾ ਪਿਤਾ ਨਾ ਦੇਵ ਸਵਾਏ, ਨਾ ਮਾਤਾ ਪਿਤਾ ਨਾ ਕੋਈ ਦੇਵੀ ਦੇਵਤੇ, ਡਿੱਠੇ ਸਭੇ ਠੋਕ ਵਜਾਏ। ਠੋਕ ਵਜਾਏ ਦਾ ਭਾਵ ਆਪਾਂ ਬਾਜ਼ਾਰ ਵਿੱਚ ਹੁਣ ਤੇ ਕੱਚੇ ਘੜੇ ਬਹੁਤ ਘੱਟ ਲੋਕੀ ਲੈਂਦੇ ਨੇ, ਉਹਨੂੰ ਵਜਾ ਕੇ ਵੇਖੀਦਾ ਹੈ, ਠੀਕ ਹੈ ਪੱਕਾ ਚੰਗਾ ਤਾਂ ਖਰੀਦਾਂਗੇ, ਨਹੀਂ ਚੰਗਾ ਨਹੀਂ ਖਰੀਦਾਂਗੇ। ਕੋਈ ਵੀ ਬਾਜ਼ਾਰ ਚੋਂ ਚੀਜ਼ ਲੈਣ ਜਾਣੀ ਆ, ਉਹ ਅਸੀਂ ਤਾਂ ਹੀ ਖਰੀਦਦੇ ਹਾਂ ਜੇ ਉਹ ਸਾਨੂੰ ਚੰਗੀ ਲੱਗਦੀ ਹੈ, ਉਹ ਪੱਕੀ ਹੈ, ਸਾਡੀ ਕੀਮਤ ਦਾ ਪੂਰਾ ਮੁੱਲ ਉਤਾਰੇਗੀ, ਸਾਡੇ ਕੰਮ ਆਏਗੀ, ਤਾਂ ਹੀ ਅਸੀਂ ਖਰੀਦਾਂਗੇ, ਨਹੀਂ ਤੇ ਨਹੀਂ ਖਰੀਦਾਂਗੇ। ਇਸੇ ਤਰ੍ਹਾਂ ਹੀ ਦੁਨੀਆਂ ਦੇ ਸਾਰੇ ਹੀ ਰਿਸ਼ਤੇ ਜਿਹੜੇ ਨੇ, ਜੋ ਸੰਸਾਰ ਹੈ ਕਿ ਮਿੱਤਰ ਭਾਈ ਕੁਟੰਬ ਦੀ ਸਹਿ ਮਨ ਮੇਰੇ, ਤੇ ਸਭ ਆਪਣਾ ਸਵਾਏ ਮਿਲਾਸਾ, ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋਈ ਨਾ ਟੁਕਾਸਾ। ਇਹ ਜਿੰਨੇ ਰਿਸ਼ਤੇ ਨੇ ਜੇ ਉਹਨਾਂ ਦਾ ਕੋਈ ਸਵਾਰਥ ਹੱਲ ਹੁੰਦਾ ਹੋਏਗਾ ਤੇ ਫੇਰ ਹੀ ਉਹ ਸਾਡੇ ਰਿਸ਼ਤੇ ਜੁੜੇ ਰਹਿਣਗੇ। ਰਿਸ਼ਤਿਆਂ ਦੀ ਆਪਣੀ ਕੋਈ ਹੋਂਦ ਨਾ, ਰਿਸ਼ਤਿਆਂ ਨੂੰ ਲੋੜ ਨਿਰਧਾਰਿਤ ਕਰੇ। ਇਹ ਮਨੁੱਖ ਜਿਹੜਾ ਬਾਕੀ ਜਾਨਵਰਾਂ ਵਾਂਗੂ ਹੀ ਪਹਿਲਾਂ ਜੰਗਲਾਂ ਵਿੱਚ ਰਹਿੰਦਾ ਸੀ, ਅਕਾਲ ਪੁਰਖ ਨੇ ਇਹਨੂੰ ਬੁੱਧੀ ਬਖਸ਼ੀ, ਹੌਲੀ ਹੌਲੀ ਗਰੁੱਪਾਂ ਵਿੱਚ, ਝੁੰਡਾਂ ਵਿੱਚ ਰਹਿਣ ਲੱਗਿਆ, ਫਿਰ ਪਰਿਵਾਰਾਂ ਵਾਂਗੂ ਬਣ ਗਏ। ਇਹ ਸਾਰੇ ਪਰਿਵਾਰ ਤੇ ਪਰਿਵਾਰ ਤੋਂ ਬਾਅਦ ਸਮਾਜ ਬਣੇ, ਦੇਸ਼ ਬਣੇ, ਸ਼ਹਿਰ ਬਣੇ, ਧਰਮ ਬਣੇ, ਸੰਸਥਾਵਾਂ ਬਣੀਆਂ, ਇਹ ਸਾਰੀਆਂ ਇੱਕ ਦੂਸਰੇ ਦੀਆਂ ਲੋੜਾਂ ਨਾਲ। ਅਸੀਂ ਸਾਰੇ ਇੱਕ ਦੂਸਰੇ ਨਾਲ ਲੋੜਾਂ ਨਾਲ ਜੁੜੇ ਹੁੰਦੇ ਹਾਂ, ਪਰ ਜਿਹੜਾ ਸਤਿਗੁਰੂ ਦਾ ਰਿਸ਼ਤਾ ਹੈ, ਸਤਿਗੁਰੂ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੈ ਕਿ ਸਾਡੇ ਸਾਰੇ ਹੀ ਔਗਣ ਲੈ ਕੇ ਸਤਿਗੁਰੂ ਸਾਨੂੰ ਗੁਣ ਬਖਸ਼ਦਾ ਹੈ। ਸਤਿਗੁਰੂ ਦਾ ਰਿਸ਼ਤਾ ਇੰਨਾ ਉੱਚਾ ਸੁੱਚਾ ਤੇ ਪਵਿੱਤਰ ਹੈ ਕਿ ਉੱਥੇ ਦੁਨੀਆਂਦਾਰੀ ਦੇ ਰਿਸ਼ਤੇ ਬਹੁਤ ਫਿੱਕੇ ਤੇ ਛੋਟੇ ਰਹਿ ਜਾਂਦੇ ਨੇ, ਇਸ ਤਰ੍ਹਾਂ ਹੀ ਫਿੱਕੇ ਰਹਿ ਜਾਂਦੇ ਨੇ। ਜਿਵੇਂ ਮਜੀਠ ਦਾ ਰੰਗ ਪੱਕਾ ਹੈ ਤੇ ਕਸੁੰਬ ਦਾ ਰੰਗ ਕੱਚਾ, ਉਹ ਲੱਥ ਜਾਂਦਾ ਹੈ, ਉਹਨੂੰ ਧੋਵਾਂਗੇ ਲੈ ਜਾਏਗਾ, ਧੁੱਪ ਨਾਲ ਵੀ ਲੈ ਜਾਏਗਾ, ਮਜੀਠੀ ਰੰਗ ਨਹੀਂ ਲਏਗਾ। ਇਸੇ ਤਰ੍ਹਾਂ ਹੀ ਸਤਿਗੁਰੂ ਦਾ ਰਿਸ਼ਤਾ ਜਿਹੜਾ ਉਹ ਇੰਨਾ ਪੱਕਾ ਹੈ। ਅਸੀਂ ਵੇਖਦੇ ਹਾਂ ਕਿ ਜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਦੋ ਪੁੱਤਰ ਨੇ, ਪਰ ਉਹਨਾਂ ਨੇ ਜਿਹੜੀ ਇਹ ਇਲਾਹੀ ਦਾਤ ਸੀ, ਜਿਹੜਾ ਨਾਮ ਦਾ, ਭਗਤੀ ਦਾ, ਅਕਾਲ ਪੁਰਖ ਤੋਂ, ਸੱਚਖੰਡ ਚੋਂ ਜੋ ਗੁਰੂ ਨਾਨਕ ਦੇਵ ਲੈ ਕੇ ਆਏ, लिखा है कि सब तो पहलों सतगुरु नानक देव जी ने रेत अक आहार कर रोड़ां दी गुर करी विछाई भारी करी तपस्या वड्डा भाग हर सिओ बनाई। उन्होंने आसन विछाया रोड़ां दा ते रेत ते अक दा आहार करके जल छक के ते कठिन तपस्या करके जदों अकाल पुरख नाल अभेद हो गए फिर बाबा पैदा सचखंड नौ निद नाम गरीबी पाई। सतगुरु नानक देव सच्चे पातशाह सचखंड जाके अकाल पुरख कोलों लैके की आए सृष्टि के कल्याण वास्ते नौ निदां दा नाम खजाना नाम जिहड़ा सतगुरु नानक देव ने सिखां नूं बख्शिया ते नाल लैके आए गरीबी। गरीबी दा इत्थे भाव है निम्रता जिहदे वास्ते गुरु अर्जन सच्चे पातशाह लिखदे ने गरीबी गदा हमारी खन्ना सगल रेन शारी तिस आगे को ना टिका बेकारी। निम्रता अगे हलीमी अगे खिमा अगे ओदे अगे कोई विकार नहीं टिकदा। सतगुरु राम सिंह सच्चे पातशाह जिस दिन मलेरकोटले शहीद हो रहे ने सच्चे पातशाह सियाड़ विच ने सच्चे पातशाह बेला सिंह नूं हुक्म करदे ने कि कोठे ते चढ़ के आवाज सुन तोप भर मार है कि खाली है। पता सी कि सिख उत्थे फड़े होए ने उन्होंने शायद सूबा कान सिंह होरां वह फौज च भी रहे सी सच्चे पातशाह दे नाल वह कहिंदे सच्चे पातशाह भर मार है। कहिंदे सच्चे पातशाह बचन किया चंगा हो गया चढ़ गए नहीं तो बेसिदक होंदे सीधे मूंह रह के चढ़े। सूरमे का यही धर्म है छित्र हथ होर कुछ ना हो हथ विच छित्र आ जाए सनमुख होके जूझे पिठ ना विखावे। पर नाल बचन किया निमखी का शस्त्र बड़ा है ये निमखी का शस्त्र जिहदे वास्ते नौ निद नाम गरीबी पाई सतगुरु नानक देव लैके आए। सतगुरु राम सिंह हुक्म करदे ने निमखी का शस्त्र बड़ा है ते सचमुच ही निमखी का शस्त्र इस तरह वड्डा है कि आपां सतगुरु जगजीत सिंह सच्चे पातशाह दे उपदेश विच भी एक कथा सुनी है। संत अतर सिंह गुरी लोहगढ़ दे उह जे मुक्तसर साहब गए उस वेले बड़ा ए चर्चा सी इस तरह का कि नामधारी जिहड़े ने मुसलमानी कलाम पढ़ते ने पुजारियों वालों इस तरह की चर्चा की गई सी गुरुद्वारी ना चढ़न दिता जाए विरोध पैदा कर दिता गया। एक पासे अंग्रेज दुश्मन पांच सिख इकट्ठे नहीं हो सकते दूसरे पासे पुजारी दुश्मन तीसरे पासे जिहड़े पंजाब दे रजवाड़े सी वह दुश्मन सारे पासे ही दुश्मन सन किते नामधारियों नूं खलोण नूं थां नहीं सी। पर एक कसवट्टी सी वह कसवट्टी सी जिहदे वास्ते गुरु नानक देव जी ने अजिते रंधावे नूं आख्या सी बच्चा जित्या बारहवें जामे का सौ सिख सदाएगा जिहड़ा काला मूंह करके सारी दुनिया की फकरी झलेगा भाव दुनिया के ताने मेहने दुख कलेश वह सारा कुछ सहन करके भी जिहड़ा सिख रहेगा वह बारहवें जामे का सिख सदाएगा। ते उवें नामधारियों ने सहन किया दर्शन करना आना सतगुरु हरि सिंह दे पुलिस वाले ने तंग करना उन्हां दे कोलों पैसे खो लैने इत्थे खलोण ना देना जे किसे पिंड रात रह लए ते उत्थे लंबड़दारां नूं चपेड़ां मरवाउणियां एक दूसरे तों कूका क्यों रह गया इत्थे। पर उह सिख सी सिदकी जिन्हां ने फिर भी सिक्खी निभाई इह सी गुरु ते सिख दा रिश्ता। उह सिंघ मुक्तसर साहिब जांदा है एक निहंग सिंघ बोल कबोल हो गया तुहाडा कूकियां दा की काम इत्थे लड़ पिया उहदे सिर च टकुआ मारिया जख्मी हो गया घरे आ गया। कुछ समा बीतिया बीमारी पै गई डाकी की बीमारी पै गई बाहर जाता कोई वह जंगल पेशाब जाता है खेतों में जाता है उत्थे ही उल्टियां आउंदियां ने जंगल आउंदे ने बेहोश हो जाता चढ़ाई कर जाता है। वह नामधारी सिंह बाहर जाता वह वेखदा कि किसी के उंगण की हुंगण की आवाज आ रही है पानी पानी क्यों मंग रहा है। वह वेखदा जाके निहंग सिंह बेहोश होया पिया वह गड़वे चो पानी दे छिट्टे मारदा पानी पिउंदा उहनूं होश आउंदी उह डरदा थोड़ा कहिंदा तू डर ना चिंता ना कर तू अपना काम कीता सी पता नहीं तेरे तो यह कर्म किवें होया सतगुर जाने पर मैं तेरी सेवा करांगा। उहनूं चुक के लिआउंदा घरे आ के उहदा इलाज करदा उह ठीक हुंदा उह आखदा कि तू किहदा सिख है उह कहिंदा मैं गुरु राम सिंह दा सिख हाँ कहिंदा फिर मैनूं वी उहदा सिख बना लै। इह है निमखी का शस्त्र बड़ा है किसी भी तलवार नाल किसी ताकत नाल इस तरह का किसी नूं मोड़िया नहीं जा सकता उहदा मन नहीं मोड़िया जा सकता दुश्मन नूं मित्र नहीं बनाया जा सकता दुश्मन नूं खत्म किया जा सकता है पर दुश्मनी खत्म हो सकती है निमखी के शस्त्र से। ਸੋ ਉਹ ਜਿਹੜਾ ਖਜ਼ਾਨਾ ਸੀ ਸਤਿਗੁਰੂ ਨਾਨਕ ਦੇਵ ਸੱਚਖੰਡ ਚੋਂ ਲੈ ਕੇ ਆਏ, ਨਾਮ ਦਾ ਖਜ਼ਾਨਾ, ਜਿਹਦੇ ਵਾਸਤੇ ਇਹ ਲਿਖਿਆ ਨਾਮ ਤੁਲ ਕਸ਼ ਅਵਰ ਨਾ ਹੋਏ। ਇਸ ਸਾਰੀ ਸ੍ਰਿਸ਼ਟੀ ਤੇ ਅਕਾਲ ਪੁਰਖ ਨੇ ਜਿੰਨਾ ਕੁਝ ਸਿਰਜਿਆ ਉਹਦੇ ਵਿੱਚ ਨਾਮ ਦੇ ਤੁਲ ਕੁਛ ਨਹੀਂ। ਜਿਹੜਾ ਸਾਨੂੰ ਸਤਿਗੁਰੂ ਨੇ ਬਖਸ਼ਿਆ, ਜਿਹੜਾ ਆਪਾਂ ਇੱਥੇ ਆ ਕੇ ਨਾਮ ਜਪਦੇ ਹਾਂ, ਵੱਡੇ ਭਾਗ ਨੇ। ਤੇ ਦੂਸਰਾ ਨਿਮਖੀ ਕਾ ਸ਼ਸਤਰ ਜਿਹੜਾ ਸੀ, ਜਿਹੜਾ ਗਰੀਬੀ ਦਾ ਖਜ਼ਾਨਾ ਸੀ, ਨਿਮਰਤਾ ਸੀ, ਹਲੀਮੀ ਸੀ, ਉਹ ਨੌ ਨਿਧਾਂ ਦਾ ਖਜ਼ਾਨਾ ਤੇ ਇਹ ਇਲਾਹੀ ਤਖ਼ਤ ਜਿਹਨੂੰ ਸਤਿਗੁਰਾਂ ਨੇ ਬਖਸ਼ਣਾ ਸੀ। ਉਹਨਾਂ ਨੇ ਵੇਖਿਆ ਕਿ ਜੇ ਉਹਨਾਂ ਦੇ ਦੋਵੇਂ ਸਪੁੱਤਰ ਨੇ ਉਹ ਗੁਰੂ ਦੇ ਬਚਨ ਤੇ ਉਸ ਤਰ੍ਹਾਂ ਨਾ ਚੱਲੇ, ਤੇ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਬਖਸ਼ਿਆ। ਭਾਈ ਲਹਿਣਾ ਜੀ, ਉਹਨਾਂ ਨੇ ਇੱਕੋ ਗੱਲ ਹੈ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਅੱਸੂ ਦੇ ਮੇਲੇ ਤੇ ਹੁਕਮ ਕੀਤਾ ਸੀ, ਉਪਦੇਸ਼ ਦਿੰਦਿਆਂ ਰਿਕਾਰਡ ਹੋਇਆ ਇੱਥੇ ਇਸੇ ਮੰਦਿਰ 'ਚ, ਸੱਚੇ ਪਾਤਸ਼ਾਹ ਬਚਨ ਕੀਤਾ ਇੱਥੇ ਮੇਲੇ ਵਿੱਚ ਸੋਧੀ ਸਿੰਘ ਵੀ ਆਉਂਦੇ ਨੇ, ਖੁੱਲੇ ਵੀ ਨੇ, ਨਾਮਧਾਰੀ ਕੱਪੜਿਆਂ ਵਾਲੇ, ਦੂਸਰੇ ਕੱਪੜਿਆਂ ਵਾਲੇ, ਮੋਨੇ ਵੀ ਸਾਰੀ ਤਰ੍ਹਾਂ ਦੇ ਆਉਂਦੇ ਨੇ, ਪਰ ਇੱਥੇ ਫਲ ਭਾਵਨਾ ਨੂੰ ਲੱਗਦਾ। ਜੇ ਇੱਕ ਸੋਧੀ ਸਿੰਘ ਵੀ ਹੈ ਉਹਦੀ ਭਾਵਨਾ ਨੁਕਤਾ ਚੀਨੀ ਦੀ ਹੋ ਗਈ, ਸਤਿਗੁਰੂ ਤੇ ਕਿੰਤੂ ਕਰ ਲਿਆ, ਸ਼ੰਕਾ ਕਰ ਲਈ, ਫਿਰ ਉਹਨੂੰ ਉਹ ਫਲ ਨਾ ਮਿਲਿਆ। ਪਰ ਜੇ ਕੋਈ ਸਿੱਖ ਆ ਗਿਆ, ਉਹਨੇ ਨਾਮ ਵੀ ਨਹੀਂ ਲਿਆ ਹੋਇਆ, ਪਰ ਉਹਨੇ ਸਰਧਾ ਤੇ ਭਗਤੀ ਭਾਵਨਾ ਨਾਲ ਸਤਿਗੁਰੂ ਦੇ ਅੱਗੇ ਸਮਰਪਣ ਕੀਤਾ, ਤੇ ਉਹਨੂੰ ਉਦੋਂ ਵੱਧ ਫਲ ਮਿਲਿਆ। ਇਸ ਕਰਕੇ ਇੱਥੇ ਫਲ ਭਾਵਨਾ ਨੂੰ ਲੱਗਦਾ, ਤੇ ਇੱਥੇ ਜਿਹੜੀ ਭਾਵਨਾ ਸੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਈ ਤਰ੍ਹਾਂ ਦੀਆਂ ਪ੍ਰੀਖਿਆ ਲਈਆਂ। ਹਰ ਸਤਿਗੁਰੂ ਆਪਣੇ ਸਮੇਂ ਵਿੱਚ ਪ੍ਰੀਖਿਆ ਲੈਂਦਾ, ਤੇ ਪ੍ਰੀਖਿਆ ਦਾ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਸਾਨੂੰ ਕਿ ਪ੍ਰੀਖਿਆ ਹੋ ਰਹੀ ਹੈ। ਕੋਈ ਵੀ ਉਹ ਸਕੂਲ ਨਹੀਂ ਜਿਹਦੇ ਵਿੱਚ ਪ੍ਰੀਖਿਆ ਨਾ ਹੁੰਦੀ ਹੋਵੇ। ਇਹ ਪ੍ਰੀਖਿਆ ਹੋ ਕੇ ਹੀ ਅਗਲੀਆਂ ਕਲਾਸਾਂ ਵਿੱਚ ਕੋਈ ਜਾਂਦਾ, ਤੇ ਸਤਿਗੁਰੂ ਲੀਲਾ ਕਰਦਾ। ਉਹ ਆਪਣੇ ਸਮੇਂ ਵਿੱਚ ਵੱਖੋ ਵੱਖਰੇ ਢੰਗ ਨਾਲ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਪ੍ਰੀਖਿਆ ਲਈ, ਉਹ ਸਵਾਲ ਦੂਸਰੀ ਵਾਰੀ ਨਾ ਪਏ। ਉਹਨਾਂ ਨੇ ਛੰਨਾ ਡਿੱਗ ਪਿਆ ਥੋੜੇ ਪਾਣੀ ਵਿੱਚ, ਗੰਦੇ ਪਾਣੀ ਵਿੱਚ, ਸਪੁੱਤਰਾਂ ਨੂੰ ਆਖਿਆ, ਕਹਿੰਦੇ ਸੱਚੇ ਪਾਤਸ਼ਾਹ ਚੋਲੇ ਗੰਦੇ ਹੋ ਜਾਣਗੇ, ਛੰਨੇ ਦਾ ਕੀ ਹੈ, ਹੋਰ ਮਿਲ ਜਾਏਗਾ। ਭਾਈ ਲਹਿਣਾ ਜੀ ਵੱਲ ਇਸ਼ਾਰਾ ਹੀ ਕੀਤਾ, ਉਸੇ ਵੇਲੇ ਕੱਢ ਲਿਆਏ। ਜੇ ਭਾਈ ਸ੍ਰੀ ਚੰਦ ਜੀ ਨੂੰ ਗੁਰੂ ਸਾਹਿਬ ਪੁੱਛਦੇ ਨੇ ਮੇਰੀ ਮੁੱਠੀ ਵਿੱਚ ਕੀ ਹੈ, ਉਹ ਕਹਿੰਦੇ ਨੇ ਤੁਹਾਡੀ ਮੁੱਠੀ ਵਿੱਚ ਕੀ ਹੋਣਾ, ਕੋਈ ਇੱਕ ਅੱਧੀ ਕੌਡੀ ਹੋਣੀ ਹੈ, ਹੋਰ ਕੀ ਹੋਣਾ। ਸਾਰੀ ਉਮਰ ਤੇ ਤੁਸੀਂ ਬਾਹਰ ਫਿਰਦੇ ਰਹੇ ਹੋ, ਪਰਿਵਾਰ ਨੂੰ ਤੇ ਵੇਖਿਆ ਨਹੀਂ, ਸੱਚੇ ਪਾਤਸ਼ਾਹ ਹੁਕਮ ਕੀਤਾ ਤੁਸੀਂ ਫਿਰ ਕੌਡੀਆਂ ਦੇ ਮਗਰ ਹੀ ਰਹੇ। ਬਾਬਾ ਸ੍ਰੀ ਚੰਦ ਜੀ ਨੂੰ ਪੁੱਛਿਆ ਮੇਰੀ ਮੁੱਠੀ ਵਿੱਚ ਕੀ ਹੈ, ਬਾਪੂ ਤੇਰੀ ਮੁੱਠੀ 'ਚ ਸਵਾਹ ਹੋਣੀ ਹੈ, ਕੋਈ ਪੈਸਾ ਤੇ ਕਮਾਇਆ ਨਹੀਂ ਪਰਿਵਾਰ ਵਾਸਤੇ। ਉਹ ਵਿਭੂਤੀ ਮਲਦੇ ਰਹੇ। ਜਿਸ ਤਰ੍ਹਾਂ ਦਾ ਸਤਿਗੁਰੂ ਜਿਹਾ ਸਤਿਗੁਰ ਕਰ ਜਾਣਿਆ ਤੇ ਉਹ ਜਿਹਾ ਸੁੱਖ ਹੋਏ। ਭਾਈ ਲਹਿਣਾ ਜੀ ਨੂੰ ਪੁੱਛਿਆ ਕਿ ਲੈਣਾ ਮੇਰੀ ਮੁੱਠੀ ਵਿੱਚ ਕੀ ਹੈ, ਕਹਿੰਦਾ ਸੱਚੇ ਪਾਤਸ਼ਾਹ ਤੇਰੀ ਮੁੱਠੀ ਵਿੱਚ ਤ੍ਰਿਲੋਕੀ ਹੈ। ਉਹਨਾਂ ਨੂੰ ਤ੍ਰਿਲੋਕੀ ਦਾ ਰਾਜ ਮਿਲ ਗਿਆ। ਇਹ ਸੀ ਸਿੱਖੀ ਦੀ ਭਾਵਨਾ, ਗੁਰੂ ਤੇ ਸਿੱਖ ਦਾ ਰਿਸ਼ਤਾ, ਸ਼ਰਧਾ ਭਗਤੀ ਤੇ ਪ੍ਰੇਮ ਦਾ ਰਿਸ਼ਤਾ। ਜੇ ਆਪਾਂ ਵੇਖਦੇ ਹਾਂ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਕਿਸੇ ਨੇ ਬਚਨ ਮੰਨ ਕੇ, ਸੇਵਾ ਕਰਕੇ, ਸਮਰਪਣ ਕਰਕੇ ਸਤਿਗੁਰੂ ਨੂੰ ਪਾਇਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਰਿਸ਼ਤੇਦਾਰੀ ਵਿੱਚੋਂ, ਕੁੜਮਾਚਾਰੀ ਵਿੱਚੋਂ ਨੇ, ਉਮਰੋਂ ਵੱਡੇ ਨੇ, ਲੋਕੀ ਤਾਨੇ ਮੇਨੇ ਮਾਰਦੇ ਨੇ, ਪਰ ਲੋਕਾਚਾਰ ਦਾ, ਪਰ ਹਰ ਲੋਭ ਅਰ ਲੋਕਾਚਾਰ, ਜਿਹੜੇ ਸਿੱਖ ਨੇ ਉਹ ਲੋਭ ਵੀ ਛੱਡਦੇ ਨੇ ਤੇ ਲੋਕਾਚਾਰ ਵੀ ਛੱਡਦੇ ਨੇ। ਉਹਨਾਂ ਨੂੰ ਲੋਕਾਚਾਰ ਲੋਕੀ ਕੀ ਆਖਣਗੇ। ਸਾਨੂੰ ਬਹੁਤੀ ਪਰੇਸ਼ਾਨੀ ਇਸੇ ਗੱਲ ਦੀ ਹੁੰਦੀ ਹੈ, ਲੋਕੀ ਕੀ ਆਖਣਗੇ। ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸੇਵਾ ਕਰਦੇ ਨੇ, ਗੁਰੂ ਸਾਹਿਬ ਵਾਸਤੇ ਜਲ ਲਿਆਉਂਦੇ ਨੇ, ਪਿੱਠ ਨਾ ਹੋ ਜੇ ਗੁਰੂ ਵੱਲ, ਪੁੱਠੇ ਪੈਰੀ ਜਾਂਦੇ ਨੇ, ਸਿੱਧੇ ਪੈਰੀ ਆਉਂਦੇ ਨੇ ਗਾਗਰ ਚੁੱਕ ਕੇ। ਲੋਕੀ ਆਖਦੇ ਨੇ ਅਮਰੂ ਨਥਾਵਾਂ, ਘਰੇ ਰੋਟੀ ਨਹੀਂ ਮਿਲਦੀ, ਕੁੜਮਾਂ ਦੇ ਆ ਕੇ ਬੈਠਾ ਹੈ, ਕੋਈ ਵਾਸਤਾ ਨਹੀਂ, ਕੋਈ ਭਲਾ ਕਹੋ ਭਾਵੇ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਜੇ ਜੁਲਾਈ ਨੇ ਆਖਿਆ, ਰਾਤ ਨੂੰ ਖੜਕਾ ਹੋਇਆ, ਡਿੱਗਣ ਲੱਗੇ ਗਾਗਰ ਸੰਭਾਲ ਲਈ, ਹਨੇਰਾ ਸੀ, ਮੀਂਹ ਪਿਆ ਹੋਇਆ ਸੀ, ਜੁਲਾਇਆਂ ਦੀ ਉਹ ਲੱਕੜਾਂ ਜੀਆਂ ਸੀ ਉੱਥੇ ਜਿੱਥੇ ਉਹ ਆਪਣਾ ਬੁਣਦੇ ਸੀ, ਉਹਦੇ ਨਾਲ ਅੜ ਕੇ ਡਿੱਗਣ ਲੱਗੇ। ਜੁਲਾਏ ਨੇ ਆਖਿਆ ਬਾਹਰ ਖੜਕਾ ਕਾਹਦਾ, ਕਹਿੰਦੀ ਉਹੋ ਹੀ ਅਮਰੂ ਨਥਾਵਾਂ ਹੋਣਾ। ਸੱਚੇ ਪਾਤਸ਼ਾਹ ਨੇ ਸੁਣ ਲਿਆ, ਕਹਿੰਦੇ ਨੇ ਨਥਾਵਾਂ ਤੇ ਉਦਣ ਸਾਂ ਜਿੱਦਣ ਗੁਰੂ ਦਾ ਨਹੀਂ ਸਾਂ, ਹੁਣ ਤੇ ਮੈਂ ਗੁਰੂ ਵਾਲਾ ਬਣ ਗਿਆ, ਹੁਣ ਨਥਾਵਾਂ ਕਿੱਥੋਂ ਆ ਚੱਲੀਏ। ਉਹ ਕਮਲੀ ਹੋ ਗਈ, ਗੁਰੂ ਅੰਗਦ ਦੇਵ ਕੋਲ ਲੈ ਕੇ ਆਏ, ਸੱਚੇ ਪਾਤਸ਼ਾਹ ਤੁਹਾਡਾ ਸੇਵਕ ਬਚਨ ਕਰ ਆਇਆ, ਕਮਲੀ ਹੋ ਗਈ ਹੈ। ਸੱਚੇ ਪਾਤਸ਼ਾਹ ਹੁਕਮ ਕੀਤਾ, ਉਹ ਸੇਵਾ ਕਰਦਾ, ਉਹਦੇ ਬਚਨ ਵਿੱਚ ਸ਼ਕਤੀ ਹੈ। ਕਾਹਨੂੰ ਇਸ ਤਰ੍ਹਾਂ ਆਖਣਾ ਸੀ? ਗੁਰੂ ਅਮਰਦਾਸ ਦੀ ਕਿਰਪਾ ਨਾਲ ਉਹ ਠੀਕ ਹੋਈ। ਫਿਰ ਸੱਚੇ ਪਾਤਸ਼ਾਹ ਨੇ ਵਰ ਦਿੱਤੇ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਤਰਿਆਂ ਦੀ ਤੇਰ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਬੇਆਸਰਿਆਂ ਦੇ ਆਸਰੇ, ਬੇਪੜਦਿਆਂ ਦੇ ਪੜਦੇ, ਅਨੇਕਾਂ ਵਰ ਦਿੱਤੇ। ਤੇ ਇਹ ਇਲਾਹੀ ਜੋਤ ਹੈ ਸਤਿਗੁਰੂ ਦੀ ਕਿ ਜਦੋਂ ਉਸ ਗੁਰੂ ਅਮਰਦਾਸ ਵਿੱਚ ਪ੍ਰਗਟ ਹੁੰਦੀ ਹੈ, ਜਿਹੜੇ ਵਡੇਰੀ ਉਮਰ ਤੱਕ, 72 ਸਾਲ ਦੀ ਉਮਰ ਤੱਕ, ਤੇ ਉਹਨਾਂ ਨੇ ਜੇ ਆਪਾਂ ਦੁਨਿਆਵੀ ਤੌਰ ਤੇ ਵੇਖੀਏ ਕੋਈ ਕਵਿਤਾ ਨਹੀਂ ਰਚੀ, ਉਹਨਾਂ ਨੇ ਕੋਈ ਇਸ ਤਰ੍ਹਾਂ ਦੇ ਕੋਈ ਗ੍ਰੰਥ ਨਹੀਂ ਰਚਿਆ, ਪਰ ਜਦੋਂ ਇਲਾਹੀ ਜੋਤ, ਸਤਿਗੁਰੂ ਦੀ ਜੋਤ, ਅਕਾਲ ਪੁਰਖ ਦੀ ਜੋਤ ਉੱਥੇ ਪ੍ਰਗਟ ਹੁੰਦੀ ਹੈ, ਉਹ ਕਹਿੰਦੇ ਨੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਜ ਸਿੱਤੀ, ਮਨ ਵਜੀਆ ਵਾ ਦਾਈਆ। ਉਹ ਆਨੰਦ ਸਾਹਿਬ ਦੀ ਰਚਨਾ ਕਰਦੇ ਨੇ। ਆਨੰਦ ਸਾਹਿਬ ਦੀ ਬਾਣੀ ਵਿੱਚ ਉਹ ਆਖਦੇ ਨੇ, ਆਨੰਦ ਭਇਆ ਮੇਰੀ ਮਾਏ, ਹੇ ਮੇਰੀ ਮਾਂ, ਮੈਨੂੰ ਤੇ ਮੇਰੇ ਮਨ ਕਰਕੇ, ਆਤਮਾ ਕਰਕੇ ਮੇਰੀ ਆਨੰਦ ਵਾਲੀ ਅਵਸਥਾ ਹੋ ਗਈ ਹੈ, ਕਿਉਂਕਿ ਮੈਂ ਸਤਿਗੁਰੂ ਨੂੰ ਪਾ ਲਿਆ। ਇਹ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ। ਜੇ ਅਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਵੇਖਦੇ ਹਾਂ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਹੁਕਮ ਕਰਦੇ ਨੇ ਪ੍ਰਿਥੀ ਚੰਦ ਨੂੰ ਕਿ ਲਾਹੌਰ ਜਾਓ, ਉੱਥੇ ਰਿਸ਼ਤੇਦਾਰੀ ਵਿੱਚ ਵਿਆਹ ਸੀ। ਕਹਿੰਦੇ ਨੇ ਸੱਚੇ ਪਾਤਸ਼ਾਹ, ਕਿਉਂਕਿ ਪ੍ਰਿਥੀ ਚੰਦ ਜੀ ਉਹਨਾਂ ਦਾ ਜੀ ਕਰਦਾ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਆਪਣੀ ਉਮਰ ਵਿੱਚੋਂ ਕੁਛ ਉਮਰ ਦਿੱਤੀ ਹੈ, ਇਹਨਾਂ ਦੀ ਉਮਰ ਖਤਮ ਸੀ। ਮਾਤਾ ਭਾਨੀ ਜੀ ਨੂੰ ਆਖਿਆ ਸੀ ਗੁਰੂ ਅਮਰਦਾਸ ਜੀ ਨੇ, ਤੇਰੇ ਪਤੀ ਦੀ ਉਮਰ ਖਤਮ ਹੋ ਗਈ, ਥੋੜਾ ਉਦਾਸ ਹੋਏ। ਕਹਿੰਦੇ ਸੱਚੇ ਪਾਤਸ਼ਾਹ ਜੋ ਤੇਰਾ ਭਾਣਾ। ਕਹਿੰਦੇ ਫਿਰ ਕੋਈ ਗੱਲ ਨਹੀਂ, ਇਹਨੂੰ ਮੈਂ ਇੰਨੇ ਸਾਲ ਆਪਣੀ ਉਮਰ ਦੇਵਾਂਗਾ। ਉਹਨਾਂ ਨੂੰ ਪਤਾ ਸੀ ਗੁਰੂ ਰਾਮਦਾਸ ਜੀ ਦੀ ਉਮਰ ਖਤਮ ਹੋਣ ਵਾਲੀ ਹੈ, ਇਹ ਜਾਣ ਕੇ ਮੈਨੂੰ ਪਾਸੇ ਕਰਨਾ ਚਾਹੁੰਦੇ ਨੇ, ਗੱਦੀ ਅਰਜਨ ਦੇਵ ਨੂੰ ਦੇਣਗੇ, ਉਹਦੇ ਨਾਲ ਬਹੁਤ ਪਿਆਰ ਕਰਦੇ ਨੇ। ਕਹਿੰਦੇ ਸੱਚੇ ਪਾਤਸ਼ਾਹ ਮੈਂ ਉੱਥੇ ਕਿਵੇਂ ਜਾ ਸਕਦਾ ਵਾਂ, ਇੱਥੋਂ ਦੇ ਸਾਰੇ ਕਾਰਜ ਕਿੰਨੇ ਸਾਂਭਣੇ ਨੇ, ਸਾਰਾ ਕੁਛ ਤੇ ਮੈਂ ਸੰਭਾਲਦਾ ਵਾਂ। ਨਹੀਂ ਬਚਨ ਮੰਨਿਆ, ਨਹੀਂ ਗਏ। ਮਹਾਦੇਵ ਜੀ ਨੂੰ ਆਖਿਆ, ਉਹ ਕਹਿੰਦੇ ਨੇ ਉਹ ਵਿਰਕਤ ਸੀ, ਸੱਚੇ ਪਾਤਸ਼ਾਹ ਮੇਰਾ ਦੁਨੀਆਦਾਰੀ ਨਾਲ ਕੀ ਵਾਸਤਾ ਹੈ, ਨਾ ਮੇਰਾ ਵਿਆਹਾਂ ਨਾਲ, ਨਾ ਮੈਂ ਤੇ ਵਿਰਕਤ ਬੰਦਾ ਵਾਂ, ਮੈਂ ਤੇ ਭਜਨ ਬਾਣੀ ਕਰਨ ਵਾਲਾ ਵਾਂ, ਮੈਂ ਇੱਥੇ ਵਿਆਹਾਂ 'ਚ ਜਾ ਕੇ ਕੀ ਕਰਨਾ, ਐਵੇਂ ਦੁਨੀਆਦਾਰੀ 'ਚ ਨਾ ਮੈਨੂੰ ਉਲਝਾਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਹੁਕਮ ਕਰਦੇ ਨੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਦੇ ਨੇ, ਗਰੀਬ ਨਵਾਜ, ਇਹ ਤਾਂ ਤੁਸੀਂ ਵਿਆਹ ਤੇ ਭੇਜਣ ਲੱਗੇ ਹੋ ਜਿੱਥੇ ਖੁਸ਼ੀਆਂ ਨੇ, ਜਿੱਥੇ ਸੁੱਖ ਨੇ, ਸੱਚੇ ਪਾਤਸ਼ਾਹ ਜਿੱਥੇ ਦੁੱਖ ਹੋਣ, ਜਿੱਥੇ ਪਰੇਸ਼ਾਨੀਆਂ ਹੋਣ, ਜਿੱਥੇ ਕਿਸੇ ਤਰ੍ਹਾਂ ਦੇ ਵੀ ਵੱਡੇ ਤੋਂ ਵੱਡੀਆਂ ਮੁਸੀਬਤਾਂ ਵੀ ਹੋਣ, ਮੈਨੂੰ ਹੁਕਮ ਕਰੋ, ਮੇਰਾ ਤੇ ਉੱਥੇ ਵੀ ਜਾਣ ਦਾ ਫਰਜ਼ ਬਣਦਾ। ਸੱਤ ਬਚਨ, ਪਰ ਹੁਕਮ ਕਰਦੇ ਨੇ ਜਿੰਨਾ ਚਿਰ ਸੱਦੀਏ ਨਾ ਉਨਾ ਚਿਰ ਨਹੀਂ ਆਉਣਾ। ਸੱਤ ਬਚਨ ਜੀ, ਉੱਥੇ ਜਾਂਦੇ ਨੇ ਸੱਚੇ ਪਾਤਸ਼ਾਹ, ਲੀਲਾ ਰਚਦੇ ਨੇ, ਕੋਈ ਚਿੱਠੀ ਪੱਤਰ ਨਹੀਂ, ਕੋਈ ਸੁਣਾਇਆ ਨਹੀਂ, ਅੰਮ੍ਰਿਤਸਰ ਤੇ ਲਾਹੌਰ ਦਾ ਬਹੁਤਾ ਫਰਕ ਨਹੀਂ ਸੀ, ਪਰ ਹੁਕਮ ਸੀ, ਜੇ ਹੁਕਮ ਸੀ ਨਹੀਂ ਆਏ, ਉੱਥੇ ਰਹੇ ਨੇ, ਭਜਨ ਬਾਣੀ ਕਰਦੇ ਨੇ, ਗੁਰੂ ਦੀ ਬਾਣੀ ਦਾ, ਗੁਰੂ ਦਾ ਜਸ ਕਰਦੇ ਨੇ, ਪ੍ਰਚਾਰ ਕਰਦੇ ਨੇ ਸਤਿਗੁਰੂ ਦਾ। ਪਰ ਜਦੋਂ ਬੜਾ ਸਮਾਂ ਲੰਘ ਗਿਆ, ਫਿਰ ਉਹ ਗੁਰੂ ਸਾਹਿਬ ਨੂੰ ਚਿੱਠੀ ਲਿਖਦੇ ਨੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੀ ਜੀਓ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖਦੇ ਨੇ, ਪਰ ਉਹ ਚਿੱਠੀਆਂ ਆਉਂਦੀਆਂ ਨੇ, ਸਿੱਖ ਲੈ ਕੇ ਆਉਂਦਾ, ਪ੍ਰਿਥੀ ਚੰਦ ਜੀ ਮੋਹਰੀ ਸਨ ਉੱਥੇ, ਉਹ ਗੁਰੂ ਸਾਹਿਬ ਕੋਲ ਚਿੱਠੀ ਨਹੀਂ ਜਾਣ ਦਿੰਦੇ, ਦੂਸਰੀ ਲੈ ਕੇ ਆਉਂਦੇ ਨੇ, ਉਹ ਵੀ ਨਹੀਂ ਜਾਣ ਦਿੰਦੇ, ਤੀਸਰੀ ਗੁਰੂ ਅਰਜਨ ਦੇਵ ਜੀ ਆਖਦੇ ਨੇ ਕਿ ਚਿੱਠੀ ਆਪ ਜਾ ਕੇ ਸੱਚੇ ਪਾਤਸ਼ਾਹ ਨੂੰ ਦੇਣੀ, ਸਿੱਖ ਜਾ ਕੇ ਦਿੰਦਾ, ਉੱਤੇ ਲਿਖਿਆ ਚਿੱਠੀ ਨੰਬਰ 3। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਦੋ ਕਿੱਥੇ ਨੇ ਪਤਾ ਨਹੀਂ ਜੀ, ਸੱਚੇ ਪਾਤਸ਼ਾਹ ਜਾਣੀ ਜਾਣ ਗੁਰੂ ਰਾਮਦਾਸ ਜੀ ਸਿੱਖ ਨੂੰ ਹੁਕਮ ਕਰਦੇ ਨੇ, ਪ੍ਰਿਥੀ ਚੰਦ ਦੇ ਘਰ ਜਾ, ਇਹਦੇ ਐਸ ਐਸ ਕੋਟ ਚ ਕਿੱਲੀ ਨਾਲ ਟੰਗਿਆ, ਉਹ ਚੋਂ ਕੱਢ ਕੇ ਲਿਆ, ਉਹ ਜਾ ਕੇ ਕੱਢ ਕੇ ਲੈ ਆਉਂਦਾ। ਗੁਰੂ ਅਰਜਨ ਦੇਵ ਨੂੰ ਸੁਨੇਹਾ ਭੇਜਦੇ ਨੇ, ਕਿਸੇ ਕਵੀ ਨੇ ਲਿਖਿਆ ਜਿਹੜਾ ਗੁਰੂ ਤੇ ਸਿੱਖ ਦਾ ਰਿਸ਼ਤਾ, ਕਿਸੇ ਥਾਂ ਤੇ ਮਾਤਾ ਤੇ ਪਿਤਾ ਦੇ ਰਿਸ਼ਤੇ ਕਰਕੇ ਲਿਖਿਆ, ਬੱਚੇ ਬਣ ਕੇ ਲਿਖਿਆ, ਕਿਤੇ ਭਰਾ ਵਾਂਗੂ ਵੀ ਲਿਖਿਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਸਾਰੇ ਹੀ ਰਿਸ਼ਤੇ ਜਾ ਕੇ ਗੁਰੂ ਨਾਲ ਜੁੜਦੇ ਨੇ। ਪਰ ਇੱਥੇ ਜਿਹੜਾ ਹੈ, ਇੱਥੇ ਸੀ ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਇੱਥੇ ਰਿਸ਼ਤਾ ਚਾਤ੍ਰਿਕ ਦਾ ਤੇ ਸਵੰਤੀ ਬੂੰਦ ਦਾ, ਕਿ ਸੱਚੇ ਪਾਤਸ਼ਾਹ ਮੈਂ ਜਿਸ ਤਰ੍ਹਾਂ ਪਪੀਹਾ ਜਿਹੜਾ ਚਾਤ੍ਰਿਕ ਹੈ ਉਹ ਸਵੰਤੀ ਬੂੰਦ ਤੋਂ ਬਿਨਾਂ ਵਿਰਲਾਪ ਕਰਦਾ, ਉਹਦੀ ਤ੍ਰਿਖਾ ਨਹੀਂ ਮੁੱਕਦੀ, ਇਸੇ ਤਰ੍ਹਾਂ ਮੈਨੂੰ ਤੁਹਾਡੇ ਦਰਸ਼ਨ ਤੋਂ ਬਿਨਾਂ ਮੈਨੂੰ ਸ਼ਾਂਤ ਨਹੀਂ ਆਉਂਦੀ, ਕਿਰਪਾ ਕਰੋ ਦਰਸ਼ਨ ਦਿਓ। ਕਿਸੇ ਕਵੀ ਨੇ ਇੱਕ ਲਿਖਿਆ, ਮਹਾਨ ਕੋਸ਼ ਚ ਮੈਂ ਪੜਿਆ ਸੀ, ਉਹਨਾਂ ਨੇ ਲਿਖਿਆ ਸ੍ਰੀ ਅਰਜਨ ਲਾਹੌਰ ਤੇ ਚਾਤਕ ਕੀ ਤਸਵੀਰ ਪ੍ਰਗਟ ਕਰਨ ਆਪਣੀ ਦਸਾ ਭੇਜੀ ਸਤਿਗੁਰ ਤੀਰ। ਸਤਿਗੁਰੂ ਅਰਜਨ ਦੇਵ ਜੀ ਨੇ ਚਾਤਰਕ ਦੀ ਤਸਵੀਰ ਉਹ ਆਪਣੇ ਢੰਗ ਨਾਲ ਕਵੀ ਲਿਖਦਾ ਕਿ ਜੋ ਕੁਛ ਉਹਨਾਂ ਨੇ ਬਚਨ ਲਿਖੇ ਉਹਦਾ ਭਾਵ ਸੀ ਆਪਣੇ ਆਪ ਨੂੰ ਪਪੀਹਾ ਚਾਤਰਕ ਪੇਸ਼ ਕੀਤਾ ਉਹ ਗੁਰੂ ਸਾਹਿਬ ਨੂੰ ਲਿਖ ਕੇ ਭੇਜੀ। ਰਾਮਦਾਸ ਸਤਿਗੁਰ ਨੇ ਮੇਘ ਭਾਨ ਲਿਖ ਦੀਨ ਸ੍ਰੀ ਅਰਜਨ ਆਨੰਦ ਪਏ ਵਾਂਛਿਤ ਉੱਤਰ ਚੀਨ। ਗੁਰੂ ਰਾਮਦਾਸ ਜੀ ਨੇ ਮੇਘ ਭਾਨ ਭਾਨ ਸੂਰਜ ਮੇਘ ਬਰਸਾਤ ਕੱਲ ਨੂੰ ਸੂਰਜ ਚੜ੍ਹਦੇ ਨਾਲ ਤੈਨੂੰ ਸਵੰਤੀ ਬੂਝ ਮਿਲੇਗੀ ਭਾਵ ਤੈਨੂੰ ਦਰਸ਼ਨ ਹੋਏਗਾ। ਸ੍ਰੀ ਅਰਜਨ ਆਨੰਦ ਪਏ ਵਾਂਛਿਤ ਉੱਤਰ ਚੀਨ। ਫਿਰ ਗੁਰੂ ਅਰਜਨ ਦੇਵ ਆਉਂਦੇ ਨੇ। ਗੁਰੂ ਅਰਜਨ ਦੇਵ ਨੇ ਉਹਨਾਂ ਨੇ ਪਿਤਾ ਨਹੀਂ ਸੀ ਸਮਝਿਆ, ਉਹਨਾਂ ਨੇ ਸਤਿਗੁਰੂ ਸਮਝਿਆ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਇੱਕ ਉਪਦੇਸ਼ ਵਿੱਚ ਆਪਾਂ ਸੁਣਦੇ ਹਾਂ। ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਜੀ ਵੇਲੇ ਦਾ ਪ੍ਰਮਾਣ ਦੇ ਕੇ ਉਸ ਵੇਲੇ ਦੀਆਂ ਸਾਖੀਆਂ ਸੁਣਾ ਕੇ ਬਚਨ ਕੀਤਾ। ਗੁਰੂ ਰਿਸ਼ਤਿਆਂ ਤੋਂ ਉੱਚੀ ਚੀਜ਼ ਹੈ, ਜਿਨ੍ਹਾਂ ਨੇ ਤਾਂ ਸਮਝ ਲਿਆ ਸਤਿਗੁਰੂ ਉਹਨਾਂ ਨੂੰ ਤਾਂ ਮਿਲ ਗਿਆ ਸਭ ਕੁਛ, ਜਿਹੜੇ ਰਿਸ਼ਤੇਦਾਰੀ ਵਿੱਚ ਫਸੇ ਰਹੇ ਉਹਨਾਂ ਨੂੰ ਕੁਛ ਨਹੀਂ ਮਿਲਦਾ। ਮੈਨੂੰ ਪਤਾ ਥੋੜੇ ਦਿਨ ਕੋਈ ਕੁਛ ਮਹੀਨੇ ਹੋਏ ਹੋਣੇ ਨੇ, ਇੱਕ ਸਿੰਘ ਨੇ ਆ ਕੇ, ਨੌਜਵਾਨ ਲੜਕਾ ਸੀ, ਉਹਨੇ ਅਰਜ ਕੀਤੀ ਸਤਿਗੁਰੂ ਜੀ ਨੂੰ ਕਿਰਪਾ ਕਰੋ ਸਾਰਾ ਪਰਿਵਾਰ ਇਕੱਠਾ ਹੋਣਾ ਚਾਹੀਦਾ। ਸਤਿਗੁਰੂ ਜੀ ਨੇ ਬਚਨ ਕੀਤਾ ਜੇ ਤੇ ਮੇਰਾ ਪਰਿਵਾਰ ਇਹ ਭੈਣ ਭਰਾ ਤੇ ਮੇਰੇ ਬੱਚੇ ਅਸੀਂ ਪੰਜ ਸੱਤ ਜੀ ਹਾਂ, ਫਿਰ ਮੇਰਾ ਪੰਥ ਨਾਲ ਸੰਗਤ ਨਾਲ ਕੋਈ ਵਾਸਤਾ ਨਾ ਹੋਇਆ ਫਿਰ ਤੇ ਮੈਂ ਇੱਕ ਪਾਸੇ ਚੁੱਪ ਕਰਕੇ ਬੈਠ ਜਾਵਾਂ, ਸਾਰਾ ਨਾਮਧਾਰੀ ਪੰਥ ਮੇਰਾ ਪਰਿਵਾਰ ਹੈ ਤੇ ਉਹ ਜਿਹੜੇ ਸਤਿਗੁਰੂ ਜਗਜੀਤ ਸਿੰਘ ਦੇ ਪਿਆਰੇ ਨੇ ਉਹ ਹੀ ਮੇਰਾ ਪਰਿਵਾਰ ਹੈ। ਇਹ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ। ਸਤਿਗੁਰੂ ਪ੍ਰਤਾਪ ਸਿੰਘ ਜੀ ਹੁਕਮ ਕੀਤਾ ਜਿਨ੍ਹਾਂ ਸਮਝ ਲਿਆ ਸਤਿਗੁਰੂ ਉਹਨਾਂ ਨੂੰ ਮਿਲ ਗਿਆ ਸਭ ਕੁਛ, ਜਿਹੜੇ ਰਿਸ਼ਤੇਦਾਰੀ ਵਿੱਚ ਫਸੇ ਰਹੇ ਉਹਨਾਂ ਨੂੰ ਕੁਛ ਨਹੀਂ ਮਿਲਦਾ। ਅਨੇਕਾਂ ਪ੍ਰਮਾਣ ਨੇ, ਆਪਾਂ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੇਲੇ ਸੱਚੇ ਪਾਤਸ਼ਾਹ ਨੇ ਖੇਡ ਰਚੀ, ਸਾਂਗ ਰਚਿਆ, ਉਹਨਾਂ ਦੇ ਚਾਰੇ ਸਾਹਿਬਜ਼ਾਦੇ ਸਨਮੁੱਖ ਹੋ ਕੇ ਸ਼ਹੀਦ ਹੋਏ, ਛੋਟੇ ਛੋਟੇ ਬੱਚੇ ਸ਼ਹੀਦ ਹੋ ਗਏ। ਉਦੋਂ ਬਾਅਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਆਉਂਦੇ ਨੇ। ਮਾਤਾ ਜੀਤੋ ਜੀ ਪਹਿਲੋਂ ਪੂਰੇ ਹੋ ਗਏ ਸੀ। ਉਹ ਆਖਦੇ ਨੇ ਸੱਚੇ ਪਾਤਸ਼ਾਹ ਸਾਰਾ ਬਾਗ ਪਰਿਵਾਰ ਸੰਗਤ ਦਰਬਾਰ ਬੜਾ ਸਜਿਆ ਹੋਇਆ ਹੈ, ਸਾਹਿਬਜ਼ਾਦੇ ਕਿੱਥੇ ਨੇ? ਆਖਦੇ ਨੇ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਿਤ ਕਈ ਹਜ਼ਾਰ। ਤੁਸੀਂ ਜਾਣਦੇ ਹੋ ਵਾਰਨਾ ਕਿਹਨੂੰ ਆਖਦੇ ਨੇ? ਜਦੋਂ ਕਿਸੇ ਆਪਣੇ ਪੰਜਾਬੀਆਂ ਵਿੱਚ ਪਿੰਡਾਂ ਵਿੱਚ ਵਿਆਹ ਹੁੰਦੇ ਨੇ ਉਹਦੇ ਉੱਤੋਂ ਇਸ ਤਰ੍ਹਾਂ ਪੈਸੇ ਵਾਰ ਕੇ ਉਹਦੀ ਝੋਲੀ ਚ ਪਾਉਂਦੇ ਨੇ, ਉਹਦਾ ਮਤਲਬ ਇਹ ਹੁੰਦਾ ਕਿ ਆਹ ਪੈਸਿਆਂ ਦੀ ਕੀਮਤ ਤੇਰੇ ਸਿਰ ਤੋਂ ਵਾਰ ਤੇ ਇਹਨਾਂ ਦੀ ਤੇਰੇ ਸਾਹਮਣੇ ਕੁਛ ਨਹੀਂ ਕੀਮਤ, ਤੂੰ ਇਦੋਂ ਬਹੁਤ ਕੀਮਤੀ ਹੈ, ਤੂੰ ਸਾਡਾ ਪਿਆਰਾ ਪੁੱਤਰ ਹੈ, ਸਾਡਾ ਬੱਚਾ ਹੈ, ਤੂੰ ਇਹਨਾਂ ਪੈਸਿਆਂ ਨਾਲੋਂ ਬਹੁਤ ਕੀਮਤੀ ਹੈ। ਤੇ ਗੁਰੂ ਸਾਹਿਬ ਨੇ ਆਖਿਆ ਵਾਰ ਦੀਏ ਸੁੱਤ ਚਾਰ, ਮੈਂ ਆਪਣੇ ਚਾਰੇ ਪੁੱਤਰ ਇਹਨਾਂ ਪੁੱਤਰਾਂ ਤੋਂ ਹਜ਼ਾਰਾਂ ਤੋਂ ਵਾਰ ਦਿੱਤੇ ਨੇ, ਫਿਰ ਕੀ ਹੋ ਗਿਆ? ਚਾਰ ਹੀ ਚੜ੍ਹਾਈ ਕੀਤੇ, ਬਥੇਰੇ ਜਿਉਂਦੇ ਨੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਸੀ ਗੁਰੂ ਗੋਬਿੰਦ ਸਿੰਘ ਸਾਡੇ ਤੋਂ ਪੁੱਤਰ ਵਾਰਦੇ ਨੇ, ਸਾਡੇ ਬੱਚੇ ਨੂੰ ਥੋੜੀ ਜਿਹੀ ਸੂਲ ਚੁੱਭ ਜੇ ਸਾਨੂੰ ਕਿੰਨੀ ਪੀੜ ਹੁੰਦੀ ਹੈ, ਜੇ ਅਸੀਂ ਉਸ ਭਾਵ ਨੂੰ ਹਿਰਦੇ ਵਿੱਚ ਧਾਰਨ ਕਰੀਏ ਫਿਰ ਅਸੀਂ ਸਿੱਖੀ ਤੋਂ ਦੂਰ ਨਹੀਂ ਹੋਵਾਂਗੇ, ਫਿਰ ਅਸੀਂ ਬਾਣਾ ਨਹੀਂ ਦੂਸਰਾ ਪਾਵਾਂਗੇ, ਫਿਰ ਅਸੀਂ ਰੋਮਾਂ ਦੀ ਬੇਅਦਬੀ ਨਹੀਂ ਕਰਾਂਗੇ, ਫਿਰ ਅਸੀਂ ਸਤਿਗੁਰੂ ਦੇ ਸਿੱਖ ਹੋ ਕੇ ਰਵਾਂਗੇ, ਫਿਰ ਅਸੀਂ ਲੋਕ ਸੁਖੀ ਪ੍ਰਲੋਕ ਸੁਹੇਲਾ ਦੀ ਪ੍ਰਾਪਤੀ ਕਰਾਂਗੇ। ਗੁਰੂ ਤੇ ਸਿੱਖ ਦੇ ਰਿਸ਼ਤੇ ਵਿੱਚ ਗੁਰਬਾਣੀ ਵਿੱਚ ਕਿਸੇ ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਹਮ ਪਏ ਹੈ ਚਕੋਰਾ, ਜੇ ਤੂੰ ਪਹਾੜ ਹੈ ਤੇ ਮੈਂ ਮੋਰ ਹੋਵਾਂ, ਜੇ ਤੂੰ ਚੰਦ ਹੈ ਤੇ ਮੈਂ ਚਕੋਰ ਹੋਵਾਂ, ਜੇ ਤੂੰ ਸਾਗਰ ਹੈ, ਜੇ ਤੂੰ ਦਰਿਆ ਹੈ ਤੇ ਮੈਂ ਮਛਲੀ ਹੋਵਾਂ। ਇਸ ਤਰ੍ਹਾਂ ਸਾਰੇ ਹੀ ਰਿਸ਼ਤੇ ਜਿੱਥੇ ਇੱਕ ਜੀਵਨ ਦੇ ਰਿਸ਼ਤੇ ਜੁੜੇ ਹੋਏ ਨੇ ਕਿ ਜਿਹਦੇ ਤੋਂ ਬਿਨਾਂ ਜੀਵਨ ਨਹੀਂ, ਉਹ ਰਿਸ਼ਤਾ ਗੁਰੂ ਤੇ ਸਿੱਖ ਦਾ। ਉੱਥੇ ਕਿਸੇ ਥਾਂ ਤੇ ਆਪਣੇ ਸਤਿਗੁਰੂ ਨੂੰ ਆਪਣਾ ਪਤੀ ਸਮਝ ਕੇ ਉਹਦੀ ਪੂਜਾ ਕੀਤੀ ਗਈ ਹੈ। ਜਿੰਨੇ ਵੀ ਗੁਰੂ ਸਾਹਿਬ ਨੇ ਗੁਰਬਾਣੀ ਰਚਨਾ ਕੀਤੀ, ਮੁਹੱਲਾ ਪਹਿਲਾ, ਮੁਹੱਲਾ ਦੂਜਾ, ਮੁਹੱਲਾ ਦਾ ਭਾਵ ਮਹਿਲ, ਉਹਨਾਂ ਦੇ ਘਰੋਂ ਅਕਾਲ ਪੁਰਖ ਦੇ ਅੱਗੇ ਆਪਣੇ ਆਪ ਨੂੰ ਇਸਤਰੀ ਰੂਪ ਚੇਰੀ ਕੀ ਨਿਆਈ ਆਖ ਕੇ ਉਸ ਤਰ੍ਹਾਂ ਵੀ ਧਿਆਇਆ ਸਤਿਗੁਰੂ ਨੂੰ। ਇਹ ਵੀ ਇੱਕ ਰਿਸ਼ਤਾ ਹੈ। ਉੱਥੇ ਇਹ ਵੀ ਰਿਸ਼ਤਾ ਹੈ ਕਿ ਪਿਤਾ ਤੇ ਪੁੱਤਰ ਵਾਲਾ ਵੀ ਰਿਸ਼ਤਾ ਹੈ। ਉੱਥੇ ਕਿਸੇ ਥਾਂ ਤੇ ਉੱਥੇ ਭਰਾਵਾਂ ਵਾਂਗੂ ਵੀ ਰਿਸ਼ਤਾ ਆਖਿਆ, ਉੱਥੇ ਮਿੱਤਰ ਵਾਂਗੂ ਵੀ ਆਖਿਆ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਬਾਲ ਸਿਖਾਈ ਮਿੱਤਰ ਕੀ ਹੁੰਦਾ? ਜਿਵੇਂ ਸੁਦਾਮਾ ਸੀ ਭਗਵਾਨ ਕ੍ਰਿਸ਼ਨ ਦਾ, ਛੋਟੇ ਹੁੰਦਿਆਂ ਦਾ ਮਿੱਤਰ ਸੀ, ਬਚਪਨ ਦੀਆਂ ਸਾਂਝਾਂ ਜਿਹੜੀਆਂ ਹੁੰਦੀਆਂ ਨੇ, ਬਚਪਨ ਦੀ ਜਿਹੜੀ ਯਾਰੀ ਹੁੰਦੀ ਹੈ ਉਹ ਨਹੀਂ ਜੀਵਨ ਵਿੱਚ ਭੁੱਲਦੀ, ਭਗਵਾਨ ਕ੍ਰਿਸ਼ਨ ਕੋਲ ਕਿੰਨੀ ਉਮਰ ਬਾਅਦ ਸੁਦਾਮਾ ਆਇਆ, ਗਰੀਬੀ ਸੀ, ਘਰ ਵਾਲੀ ਨੇ ਭੇਜਿਆ। ਜਦੋਂ ਭਗਵਾਨ ਨੇ ਉਹਨਾਂ ਨੂੰ ਪਤਾ ਲੱਗਾ ਕੌਣ ਆਇਆ, ਦੱਸਦੇ ਨੇ ਜੀ ਬਾਹਰ ਇੱਕ ਗਰੀਬ ਜਿਹਾ ਬੰਦਾ ਹੈ, ਪਾਟੇ ਕੱਪੜੇ ਨੇ, ਜੁੱਤੀ ਦੇ ਪੈਰ ਤੇ ਨਿਸ਼ਾਨ ਵੀ ਨਹੀਂ, ਤੇ ਪਰ ਤੁਹਾਨੂੰ ਆਪਣੇ ਆਪ ਨੂੰ ਤੁਹਾਡਾ ਮਿੱਤਰ ਆਖਦਾ, ਨਾਂ ਕੀ ਹੈ? ਸੁਦਾਮਾ। ਉਵੇਂ ਹੀ ਭੱਜਦੇ ਨੇ, ਨੰਗੇ ਪੈਰੀ ਆਉਂਦੇ ਨੇ, ਉਹਨੂੰ ਗਲਵੱਕੜੀ ਵਿੱਚ ਲੈਂਦੇ ਨੇ, ਜਾ ਕੇ ਉਹਦੇ ਆਪ ਪੈਰ ਧੋਂਦੇ ਨੇ, ਉਹਨੂੰ ਇੰਨਾ ਮਾਣ ਦਿੰਦੇ ਨੇ। ਉਹ ਸੀ ਬਾਲ ਸਖਾ, ਬਚਪਨ ਦਾ ਮਿੱਤਰ ਸੀ। ਮੈਨੂੰ ਯਾਦ ਹੈ ਕਿ ਸਤਿਗੁਰੂ ਜਗਜੀਤ ਸਿੰਘ ਜੀ ਨੇ ਇੱਕ ਵਾਰੀ ਸੱਚੇ ਪਾਤਸ਼ਾਹ ਜਦੋਂ ਦੇਹ ਕਰਕੇ ਇੱਥੇ ਭੈਣੀ ਸਾਹਿਬ ਪੜ੍ਹਦੇ ਸੀ ਵਿਦਿਆਲੇ ਵਿੱਚ, ਸੱਚੇ ਪਾਤਸ਼ਾਹ ਦੇ ਨਾਲ ਜਿੰਨੇ ਪੜ੍ਹਦੇ ਸੀ, 1991 ਵਿੱਚ, ਮੇਰਾ ਖਿਆਲ 1991 ਵਿੱਚ ਸੱਚੇ ਪਾਤਸ਼ਾਹ ਦੀ ਰਜਾ ਬਣੀ ਕਿ ਜਿੰਨੇ ਕੁ ਵਜੇ ਜਿਉਂਦੇ ਨੇ ਉਹਨਾਂ ਨੂੰ ਇਕੱਠਿਆਂ ਕਰੀਏ। ਤੇ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਨਾਂ ਆਪ ਲਿਖਾਏ, ਕਈਆਂ ਨੂੰ ਪੁੱਛਿਆ, ਕਿਸੇ ਨੇ 2 ਦੱਸਣੇ, 5 ਦੱਸਣੇ, 4 ਦੱਸਣੇ। 35 ਸਿੰਘ ਉਸ ਵੇਲੇ ਇਕੱਠੇ ਹੋ ਗਏ, ਮੇਰਾ ਖਿਆਲ ਜਿੱਥੋਂ ਤੱਕ 35 ਸਿੰਘ ਉਹਨਾਂ ਦੇ ਨਾਂ ਲਿਖੇ ਹੋਏ ਨੇ। ਉਹਨਾਂ ਨੂੰ ਇੱਥੇ ਸੱਦਿਆ, 2 ਦਿਨਾਂ ਦਾ ਸੱਚੇ ਪਾਤਸ਼ਾਹ ਸੰਮੇਲਨ ਕੀਤਾ। ਸੱਚੇ ਪਾਤਸ਼ਾਹ ਬਿਰਾਜਮਾਨ, ਮਹਾਰਾਜ ਵੀਰ ਸਿੰਘ ਜੀ ਵੀ, ਫਿਰ ਵਾਰੋ ਵਾਰੀ ਜਿੰਨੇ ਵੀ ਸੱਚੇ ਪਾਤਸ਼ਾਹ ਜੀ ਦੇ ਨਾਲ ਦੇ ਸੀ, ਉਹ ਉਸ ਵੇਲੇ ਦੀਆਂ, ਜਦੋਂ ਉਹ ਵੀਡੀਓ ਵੀ ਰਿਕਾਰਡਿੰਗ ਹੋਈ ਹੋਈ ਹੈ, ਜਦੋਂ ਸੱਚੇ ਪਾਤਸ਼ਾਹ ਨਾਲ ਪੜ੍ਹਦੇ ਹੁੰਦੇ ਸੀ, ਉਸ ਵੇਲੇ ਦੀਆਂ ਉਹ ਸਾਖੀਆਂ ਬਚਨ ਸਾਂਝੇ ਕਰ ਰਹੇ ਸੀ। ਉਹ ਇੱਕ ਬੜਾ ਹੀ ਆਨੰਦ ਵਾਲਾ ਸਮਾਂ ਸੀ। ਇਵੇਂ ਹੀ ਲੱਗਦਾ ਸੀ ਕਿ ਇਹ ਸਾਰੇ ਬਜ਼ੁਰਗ ਨਹੀਂ ਇਕੱਠੇ ਹੋਏ, ਇਹ ਸੱਚੇ ਪਾਤਸ਼ਾਹ ਦੇ ਸਾਥੀ ਛੋਟੇ ਛੋਟੇ ਬੱਚੇ ਇਕੱਠੇ ਹੋਏ ਨੇ। ਉੱਥੇ ਇੱਕ ਨੇ ਸੁਣਾਇਆ ਕਿ ਪ੍ਰੀਤਮ ਸਿੰਘ ਖੋਟਿਆਂ ਵਾਲੇ ਨੇ ਉਦੋਂ ਸਾਡੇ ਨਾਲ ਖੇਡਦੇ ਸੀ, ਅਸੀਂ ਆਪਣੇ ਸਾਥੀਆਂ ਵਾਂਗੂ, ਮੁੰਡਿਆਂ ਜਿਹਾ ਵਾਂਗੂ ਹੀ ਸਮਝਦੇ ਸਾਂ, ਤੇ ਬਾਬਾ ਟੋਕਰੀਆਂ ਵਾਲਾ ਪੜ੍ਹਦਾ ਹੁੰਦਾ ਸੀ, ਵੱਡਾ ਕਾਕਾ ਹੈ ਬੇਅੰਤ, ਇਹਦਾ ਆਉਂਦਾ ਨਹੀਂ ਅੰਤ, ਬੇਦ ਤੇ ਕਿਤੇਬ ਨੇਤ ਨੇਤ ਹੀ ਉਚਾਰਦਾ, ਇਸ ਤਰ੍ਹਾਂ ਪੜ੍ਹਦਾ ਹੁੰਦਾ ਸੀ। ਤੇ ਸਾਨੂੰ ਉਦੋਂ ਇਸ ਗੱਲ ਦੀ ਪਤਾ ਨਹੀਂ ਸੀ, ਪਰ ਜਦੋਂ ਸੱਚੇ ਪਾਤਸ਼ਾਹ ਇਹ ਤਖ਼ਤ ਤੇ ਬਿਰਾਜਮਾਨ ਹੋਏ ਨੇ, ਫਿਰ ਪਤਾ ਲੱਗਿਆ ਉਹ ਠੀਕ ਆਖਦਾ ਸੀ। ਮੇਰਾ ਕਹਿਣ ਤੋਂ ਭਾਵ ਸਿਰਫ ਇਹ ਪ੍ਰਮਾਣ ਮੈਂ ਦੇ ਰਿਹਾ ਸੀ, ਇਹ ਹੈ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਬਾਲ ਸਿਖਾਈ ਮਿੱਤਰ ਹੁੰਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਦੇ ਉਪਦੇਸ਼ ਚ ਵੀ ਆਉਂਦਾ ਕਿ ਜੇ ਮਾਂ ਆਪਣੇ ਪੁੱਤਰ ਨੂੰ ਝਿੜਕਦੀ ਹੈ, ਚਪੇੜ ਵੀ ਮਾਰਦੀ ਹੈ, ਮਰ ਜਾਣਿਆ ਵੀ ਆਖਦੀ ਹੈ, ਇਹਦਾ ਮਤਲਬ ਮਰ ਜਾਣਾ ਨਹੀਂ ਹੁੰਦਾ, ਉਹਨੂੰ ਕਿਸੇ ਗਲਤੀ ਤੋਂ ਰੋਕਦੀ ਹੈ। ਤੇ ਬੱਚਾ ਵੀ ਜਿਹੜਾ ਹੈ, ਜੇ ਮਾਂ ਵੀ ਉਹਨੂੰ ਝਿੜਕਦੀ ਹੈ, ਬੇਸ਼ੱਕ ਚਪੇੜ ਵੀ ਮਾਰੇ, ਕੁੱਟੇ ਵੀ, ਪਰ ਰੋ ਕੇ ਉਹ ਹੋਰ ਕਿਸੇ ਕੋਲੇ ਨਹੀਂ ਜਾਂਦਾ, ਆਣ ਕੇ ਮਾਂ ਦੀਆਂ ਲੱਤਾਂ ਨੂੰ ਚੰਬੜਦਾ। ਇਹ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਖੇਡ ਰਚੀ, ਮੈਂ ਜਿਵੇਂ ਬੇਨਤੀ ਕੀਤੀ ਸੀ, ਹਰ ਸਤਿਗੁਰੂ ਨੇ ਆਪਣੇ ਸਮੇਂ ਵਿੱਚ ਵੱਖਰੇ ਢੰਗ ਦੀ ਪ੍ਰੀਖਿਆ ਲਈ। ਗੁਰੂ ਨਾਨਕ ਦੇਵ ਨੇ ਵੱਖਰੇ ਤਰ੍ਹਾਂ ਲਈ, ਮੁਰਦਾ ਖਾਓ, ਬਾਅਦ ਚ ਕੜਾਹ ਪ੍ਰਸ਼ਾਦ ਬਣਾ ਦਿੱਤਾ। ਗੁਰੂ ਅਮਰਦਾਸ ਜੀ ਨੇ ਥੜੇ ਬਣਾਓ ਬਣਾਏ ਢਾਓ, ਬਣਾਓ ਢਾਓ ਥੜੇ ਬਣਵਾਏ ਢਾਏ। ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਮੰਗੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਾਂਗ ਰਚਿਆ, ਜਿਨ੍ਹਾਂ ਸਿੱਖਾਂ ਨੂੰ ਉਹਨਾਂ ਨੇ ਵੇਖਣਾ ਸੀ ਕਿ ਇਹਨਾਂ ਨੇ ਸ਼ਹੀਦੀਆਂ ਦੇਣੀਆਂ ਨੇ, ਇਤਿਹਾਸ ਰਚਨਾ, ਉਹਨਾਂ ਦੀ ਪਰਖ ਕਰਨ ਲਈ ਸਾਂਗ ਰਚਿਆ। ਸੂਬਿਆਂ ਨੇ ਅਰਜ਼ ਕੀਤੀ, ਮਸਤਾਨਿਆਂ ਨੂੰ ਤੁਸੀਂ ਪੁੱਤਰਾਇਆ ਹੋਇਆ, ਇਹਨਾਂ ਨੂੰ ਕੁਛ ਆਖਦੇ ਨਹੀਂ ਗੇ, ਜਿਹਦੀ ਮਰਜ਼ੀ ਬੇਇੱਜ਼ਤੀ ਕਰ ਦਿੰਦੇ ਨੇ। ਇਹ ਗਿਆਨੀ ਸਿੰਘ ਦੇ ਭਰਾ ਨੂੰ ਇਸ ਤਰ੍ਹਾਂ ਉਹਨਾਂ ਨੇ ਬੇਇੱਜ਼ਤੀ ਕੀਤੀ। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਸਿੱਧੋ ਮਸਤਾਨਿਆਂ ਨੂੰ, ਭਾਈ ਹੀਰਾ ਸਿੰਘ, ਭਾਈ ਲਹਿਣਾ ਸਿੰਘ, ਉਹ ਆਉਂਦੇ ਨੇ, ਸੱਚੇ ਪਾਤਸ਼ਾਹ ਡਾਂਗ ਮੰਗਵਾਉਂਦੇ ਨੇ, ਜ਼ਮੀਨ ਤੇ ਮਾਰਦੇ ਨੇ, ਟੁੱਟ ਜਾਂਦੀ ਹੈ, ਹੋਰ ਮੰਗਵਾਉਂਦੇ ਨੇ, 2 ਵਾਰੀ ਮਾਰਦੇ ਨੇ, ਨਹੀਂ ਟੁੱਟਦੀ। ਸੱਚੇ ਪਾਤਸ਼ਾਹ ਉਹਨਾਂ ਨੂੰ ਲਾਈਨ ਵਿੱਚ ਖਿਲਾਰ ਲੈਂਦੇ ਨੇ, ਉਹਨਾਂ ਦੇ ਇੱਕ ਇੱਕ ਡਾਂਗ ਮਾਰਦੇ ਨੇ, ਮੋਢਿਆਂ ਤੇ ਲੱਕ 'ਚ ਡਾਂਗ ਮਾਰਦੇ ਨੇ, ਚੁੱਪ ਕਰਕੇ ਸਹਿਣ ਕਰਦੇ ਨੇ। ਜਦੋਂ ਸਾਰੀ ਲਾਈਨ ਦੇ ਮਸਤਾਨਿਆਂ ਦੇ ਵੱਜ ਜਾਂਦੀਆਂ ਨੇ, ਤੇ ਫਿਰ ਉਦੋਂ ਬਾਅਦ ਕੀ ਆਖਦੇ ਨੇ, ਸੱਚੇ ਪਾਤਸ਼ਾਹ ਐਸ ਪਾਸੇ ਦੇ ਪਾਪ ਵੀ ਚਾੜੋ, ਇੱਕ ਪਾਸੇ ਦੇ ਪਾਪ ਰਹਿ ਗਏ ਨੇ, ਉਧਰ ਵੀ ਵੱਜਦੀਆਂ ਨੇ। ਅਖੀਰਲੀ ਡਾਂਗ ਹੀਰਾ ਸਿੰਘ ਦੇ ਸਿਰ ਵਿੱਚ ਮਾਰਦੇ ਨੇ, ਸਿਰ ਪਾਟਦਾ। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਇਹਨਾਂ ਨੂੰ ਕੋਈ ਰੋਟੀ ਨਾ ਦੇਵੇ, ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ। ਇਹ ਸੀ ਗੁਰੂ ਰਾਮ ਸਿੰਘ ਦੀ ਪਰਖ। ਸਿੱਖ ਅਰਜ਼ ਕਰਦਾ, ਸੱਚੇ ਪਾਤਸ਼ਾਹ ਤੀਸਰੇ ਚੌਥੇ ਦਿਨ ਮੇਰਾ ਲੰਗਰ ਤਾਂ ਸਫਲ ਹੁੰਦਾ, ਮਸਤਾਨਿਆਂ ਨੂੰ ਲੰਗਰ ਮਿਲੇ, ਜਾਪ ਹੀ ਛਕਾਲਾ। ਜਾ ਕੇ ਆਖਦਾ, ਕਹਿੰਦੇ ਨੇ ਪਤਾ ਨਹੀਂ ਤੂੰ ਛਕਾਉਣ ਦਾ ਮਾਰਾ ਆਖਦਾ ਹੋਵੇ, ਇਵੇਂ ਨਹੀਂ ਛਕਾਂਗੇ, ਸਾਨੂੰ ਆਪ ਹੁਕਮ ਕਰਨਗੇ ਬਾਪੂ ਜੀ, ਇਸ ਤਰ੍ਹਾਂ ਭਾਈ ਹੀਰਾ ਸਿੰਘ ਆਖਦੇ ਹੁੰਦੇ ਸੀ। ਇੱਕ ਸਿੱਖ ਨੂੰ ਭੇਜਦੇ ਨੇ, ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਭਾਈ ਲੰਗਰ ਛਕ ਲਓ, ਲੰਗਰ ਛਕਦੇ ਨੇ। ਜੇ ਉਹ ਲੰਗਰ ਛਕਦੇ ਨੇ ਸਿੱਖ, ਤੇ ਫਿਰ ਸਤਿਗੁਰੂ ਰਾਮ ਸਿੰਘ ਲੰਗਰ ਛਕਦੇ ਨੇ, ਉਨੇ ਦਿਨ ਸਤਿਗੁਰੂ ਰਾਮ ਸਿੰਘ ਵੀ ਪ੍ਰਸ਼ਾਦਾ ਨਹੀਂ ਛਕਦੇ, ਆਖਦੇ ਨੇ ਗਲ ਵਿੱਚ ਪੱਤੀਆਂ ਪਈਆਂ ਹੋਈਆਂ ਨੇ। ਵਿਧਾਤਾ ਸਿੰਘ ਤੀਰ ਨੇ ਵਾਰ ਲਿਖੀ ਹੈ ਮਸਤਾਨਿਆਂ ਦੀ, ਉਹ ਲਿਖਦਾ, ਤੀਰ ਇਹ ਹੈ ਪ੍ਰੇਮ ਦੀ ਉੱਚ ਝਾਕੀ, ਲੇਸ ਇਸ ਵਿੱਚ ਦੁਨੀਆਂ ਦੇ ਰੰਗ ਦੀ ਨਹੀਂ, ਸਿੱਖ ਗੁਰੂ ਦਾ ਅੰਨ ਤੋਂ ਰਹੇ ਭੁੱਖਾ, ਬੁਰਕੀ ਸਤਿਗੁਰ ਦੇ ਮੂੰਹੋਂ ਵੀ ਲੰਘਦੀ ਨਹੀਂ। ਇਹ ਸੀ एक बच्चे वाला ते एक माता पिता वाला प्यार के ओ फेर भी मां दी लत्तां नूं जाके चंबड़दा बच्चा। सतगुरु ने यह सांग रच लिया कसवट्टी ते पूरे उतरे सिख सच्चे पातशाह दौरे विच मस्ताने सिंह ने नाल ही ने सच्चे पातशाह दूआं नूं भाई हीरा सिंह नूं भाई लहणा सिंह नूं एक नूं अपने ऐस पट ते बिठाउंदे ने दूसरे नूं खब्बे ते बिठाउंदे ने कलावे विच लैंदे ने आखदे ने धन हो धन सिखी है किसी सीरी नाल इस तरह कीती होवे ओह नहीं रहिंदा तुसी सरदारां दे पुत हो के तुसी सिखी निभाई है। ਇਹ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ ਕਿ ਅਸੀਂ ਸਤਿਗੁਰੂ ਦੇ ਅੱਗੇ ਇਸ ਤਰ੍ਹਾਂ ਬਣ ਕੇ ਰਹੀਏ ਜਾਹੀ ਬਿਦ ਰਾਖਾ ਹੈ ਰਾਮ ਤਾਹੀ ਬਿਦ ਰਹੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਜਦੋਂ ਪਾਕਿਸਤਾਨ ਬਣਿਆ ਸਿੱਖਾਂ ਨੇ ਆਉਣਾ ਜੇ ਉਧਰੋਂ ਪਾਕਿਸਤਾਨ ਨੂੰ ਸਿੱਖ ਆ ਰਹੇ ਨੇ ਦਿਨ ਰਾਤ ਇੱਕ ਕਰਕੇ ਪਹਿਲੋਂ ਆਪ ਸੱਚੇ ਪਾਤਸ਼ਾਹ ਗਏ ਫਿਰ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਭੇਜਿਆ ਨਾਲ ਸਿੰਘ ਦੇ ਕੇ ਉਧਰੋਂ ਜਿੰਨੇ ਕੱਢੇ ਜਾਂਦੇ ਨੇ ਕੱਢ ਕੇ ਲਿਆਓ ਸੁਪਨਿਆਂ 'ਚ ਦਰਸ਼ਨ ਦੇ ਦੇ ਕੇ ਕੱਢਿਆ ਸੱਚ ਜਿਵੇਂ ਚੈਨ ਨਹੀਂ ਆਉਂਦਾ ਹੁੰਦਾ ਫਿਰ ਸੱਚੇ ਪਾਤਸ਼ਾਹ ਦੁਬਾਰਾ ਫਿਰ ਆਪ ਜਾਂਦੇ ਨੇ ਇਹ ਸਾਰਾ ਕੁਛ ਕਰਦਿਆਂ ਹੋਇਆ ਜੀਵਨ ਨਗਰ ਵੱਲ ਉੱਥੇ ਸਿੱਖ ਜਿਹੜੇ ਆ ਕੇ ਵੱਸ ਰਹੇ ਨੇ ਕੋਈ ਭੈਣੀ ਸਾਹਿਬ ਆ ਰਹੇ ਨੇ ਕੋਈ ਉੱਧਰ ਜ਼ਮੀਨ ਖਰੀਦੀ ਸੀ ਇੱਕ ਦਿਨ ਜਗਤ ਸਿੰਘ ਹੋਰੀ ਸੰਤ ਨਗਰ ਦੇ ਸਿੰਘ ਚੜ੍ਹਾਈ ਕਰ ਚੁੱਕੇ ਨੇ ਉਹਨਾਂ ਦਾ ਲੜਕਾ ਬੂਟਾ ਸਿੰਘ ਉਹ ਲੰਗਰ ਵਿੱਚ ਪ੍ਰਸ਼ਾਦੇ ਪਕਾਉਂਦੇ ਸੀ ਭੱਜੇ ਆਉਂਦੇ ਨੇ ਸੱਚੇ ਪਾਤਸ਼ਾਹ ਲੰਗਰ ਵਿੱਚ ਜਿੰਨਾ ਕੁ ਆਟਾ ਹੈ ਗੁੱਜਿਆ ਹੈ ਇਹੋ ਹੀ ਹੈ ਹੋਰ ਕਣਕ ਵੀ ਨਹੀਂ ਆਟਾ ਵੀ ਨਹੀਂ ਆਏਗੀ ਤੇ ਪੀਸੇਗੀ ਤੇ ਪੱਕੇਗੀ ਆਪ ਜੀ ਛੇਤੀ ਛੇਤੀ ਆ ਕੇ ਪ੍ਰਸ਼ਾਦਾ ਛਕ ਲਓ। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਉਹ ਸਿੱਖਾਂ ਇਹ ਸਿੱਖ ਭੁੱਖੇ ਹੋਣ ਤੇ ਮੈਂ ਪ੍ਰਸ਼ਾਦਾ ਛਕ ਲਾਂ ਮੇਰੇ ਅੰਦਰ ਨਹੀਂ ਰੋਟੀ ਲੰਘਣੀ ਜਾਓ ਜਾ ਕੇ ਸਿੱਖਾਂ ਨੂੰ ਪ੍ਰਸ਼ਾਦੇ ਛਕਾਓ ਹਸਾਰ ਤੋਂ ਕਣਕ ਆਉਂਦੀ ਹੈ ਪੀਸਦੀ ਹੈ ਲੰਗਰ ਪੱਕਦਾ ਫਿਰ ਸੱਚੇ ਪਾਤਸ਼ਾਹ ਛਕਦੇ ਨੇ। ਪੁੱਤਾਂ ਨੂੰ ਭੁੱਖਿਆਂ ਵੇਖ ਕੇ ਮਾਂ ਰੋਟੀ ਨਹੀਂ ਖਾ ਸਕਦੀ ਪਿਤਾ ਰੋਟੀ ਨਹੀਂ ਖਾ ਸਕਦਾ ਇਹ ਗੁਰੂ ਤੇ ਸਿੱਖ ਦਾ ਰਿਸ਼ਤਾ। ਸੁਖਦੇਵ ਸਿੰਘ ਹੋਰੀ ਸੇਵਾ ਸਾਹਿਬ ਵਾਲੇ ਵੀ ਕਹਿੰਦੇ ਨੇ ਉਹ ਟਿੱਬੇ ਤੇ ਵੀ ਰਹੇ ਉਹਨਾਂ ਨੇ ਬਚਨ ਸੁਣਾਇਆ ਜੀਵਨ ਨਗਰ ਉੱਥੇ ਉਹਨਾਂ ਦੀ ਡਿਊਟੀ ਸੀ ਖੇਤਾਂ ਵਿੱਚ ਟਰੈਕਟਰ ਚਲਾਉਣੇ ਖੇਤੀ ਦਾ ਕੰਮ ਕਰਨਾ ਸੱਚੇ ਪਾਤਸ਼ਾਹ ਜੀਵਨ ਨਗਰ ਹੁੰਦੇ ਸੀ ਉੱਥੇ ਅੰਗੂਰਾਂ ਦਾ ਬਾਗ ਸੀ ਪੱਕੀ ਜਿਹੜੀ ਸੜਕ ਹੈ ਉਹਦੇ ਨੇੜੇ ਜੀਵਨ ਨਗਰ ਕੋਠੀ ਤੋਂ 1.25 ਕਿਲੋਮੀਟਰ ਹੋ ਸਕਦਾ ਹੋਏਗਾ ਪਹਾੜ ਵਾਲੇ ਪਾਸੇ ਨੂੰ ਕਹਿ ਸਕਦੇ ਹਾਂ ਪਹਾੜ ਤੇ ਲੈਂਦੇ ਦੀ ਗੁੱਠ ਵਿੱਚ ਉਹ ਕਹਿੰਦੇ ਮੈਂ ਸ਼ਾਮ ਨੂੰ ਟਰੈਕਟਰ ਚਲਾ ਰਿਹਾ ਸਾਂ ਪੈਲੀ ਵਾਹ ਰਿਹਾ ਸਾਂ ਕੁਛ ਅਜੇ ਰਹਿੰਦਾ ਸੀ ਖੇਤ ਮੈਂ ਸੋਚਿਆ ਵੀ ਹੁਣ ਮੈਂ ਪ੍ਰਸ਼ਾਦਾ ਛਕਣ ਚਲਾ ਗਿਆ ਇਹ ਰਹਿ ਜਾਣਾ ਕੋਈ ਨਹੀਂ ਫੇਰ ਜਾ ਕੇ ਛਕ ਲਾਂਗਾ ਤੇ ਹੁਣ ਕੰਮ ਨਿਬੇੜ ਹੀ ਜਾਵਾਂ ਵਿੱਚੇ ਰਹਿ ਜਾਣਾ ਪ੍ਰਸ਼ਾਦਾ ਛਕਣ ਨਾ ਗਿਆ। ਕਹਿੰਦੇ ਹਨੇਰਾ ਹੋ ਗਿਆ ਰਾਤ ਨੂੰ 9:30 ਨੇ ਗਰਮੀਆਂ ਦੇ ਦਿਨ ਨੇ ਤੇ ਦੂਰੋਂ ਮੈਂ ਵੇਖਿਆ ਕੋਈ ਤੁਰਿਆ ਆਉਂਦਾ ਹੋਰ ਨੇੜੇ ਹੋਏ ਤੇ ਵੇਖਿਆ ਤੇ ਸੱਚੇ ਪਾਤਸ਼ਾਹ ਨੇ ਸੱਚੇ ਪਾਤਸ਼ਾਹ ਇਕੱਲੇ ਹੀ ਤੁਰੇ ਆਉਂਦੇ ਨੇ ਤੇ ਜਿਹੜੇ ਨੇੜੇ ਰਹੇ ਨੇ ਉਹਨਾਂ ਨੂੰ ਪਤਾ ਸਤਿਗੁਰੂ ਜਗਜੀਤ ਸਿੰਘ ਕਿਵੇਂ ਕਿਰਪਾ ਕਰਦੇ ਸੀ ਜਦੋਂ ਸਾਰੇ ਸੌ ਜਾਂਦੇ ਸੀ ਸੱਚੇ ਪਾਤਸ਼ਾਹ ਜਿਵੇਂ ਪੁਰਾਣੇ ਰਾਜਿਆਂ ਦਾ ਹੁੰਦਾ ਵੀਰ ਯਾਤਰਾ ਕਰਦੇ ਸੀ ਸੱਚੇ ਪਾਤਸ਼ਾਹ ਬੈਟਰੀ ਹੱਥ ਛੁਣੀ ਸੱਚੇ ਪਾਤਸ਼ਾਹ ਕਈਆਂ ਨੂੰ ਨਵਾਜਣਾ ਕਿਸੇ ਨੂੰ ਵੇਖਣਾ ਕੀ ਕਰ ਰਿਹਾ ਸੱਚੇ ਪਾਤਸ਼ਾਹ ਕਈ ਵਾਰੀ ਜੇ ਝਾੜੂ ਮਾਰਨ ਜਾਣਾ ਜਦੋਂ ਸਾਰਿਆਂ ਨੇ ਜਾਣਾ ਉਦੋਂ ਝਾੜੂ ਮਾਰਨ ਚਲੇ ਜਾਣਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵੇਲੇ ਜਦੋਂ ਸਾਰਿਆਂ ਨੇ ਸੌ ਜਾਣਾ ਸੱਚੇ ਪਾਤਸ਼ਾਹ ਇੱਕ ਸੰਤ ਬਸੰਤ ਸਿੰਘ ਜੀ ਇੱਕ ਹੋਰ ਸਿੰਘ ਨਾਂ ਲਿਖਿਆ ਜਸ ਜੀਵਨ ਵਿੱਚ ਉਹਨਾਂ ਨੂੰ ਲੈ ਕੇ ਤੇ ਜੀਵਨ ਨਗਰ ਸਰੋਵਰ ਤੇ ਇੱਕ ਲੱਕੜ ਪਈ ਹੁੰਦੀ ਸੀ ਉੱਥੇ ਬੈਠ ਕੇ ਜਾ ਕੇ ਭਜਨ ਕਰਨਾ ਫਿਰ ਆ ਕੇ ਤੇ ਫਿਰ ਸਵੇਰੇ ਇਸ਼ਨਾਨ ਕਰਕੇ ਫਿਰ ਆਸਾ ਦੀ ਵਾਰ ਚਲੇ ਜਾਣਾ ਇਸ ਤਰ੍ਹਾਂ ਸੱਚੇ ਪਾਤਸ਼ਾਹ ਰਾਤ ਨੂੰ ਖੇਡ ਰਚਦੇ ਸੀ ਜਾਗਦੇ ਰਹਿੰਦੇ ਸੀ ਕਈ ਵਾਰੀ ਕਹਿੰਦੇ ਸੱਚੇ ਪਾਤਸ਼ਾਹ ਆ ਗਏ ਮੈਂ ਟਰੈਕਟਰ ਖਿਲਾ ਰਿਹਾ ਮੱਥਾ ਟੇਕਿਆ ਸੱਚੇ ਪਾਤਸ਼ਾਹ ਭਜਨ ਕਰਦੇ ਨੇ ਸੁਖਦੇਵ ਕਿਵੇਂ ਇਸ ਵੇਲੇ ਤੱਕ ਲੱਗਿਆ ਸੱਚੇ ਪਾਤਸ਼ਾਹ ਥੋੜਾ ਰਹਿੰਦਾ ਸੀ ਮੈਂ ਆਖਿਆ ਮੁਕਾ ਕੇ ਜਾਵਾਂ ਤੇ ਪ੍ਰਸ਼ਾਦਾ ਛਕ ਲਿਆ ਸੀ ਨਹੀਂ ਸੱਚੇ ਪਾਤਸ਼ਾਹ ਮੈਂ ਇਸ ਕਰਕੇ ਮੈਂ ਸੋਚਿਆ ਮੁਕਾ ਕੇ ਜਾਵਾਂਗਾ ਫਿਰ ਜਾ ਕੇ ਛਕ ਲਾਂਗਾ ਚੱਲ ਕੋਈ ਨੀ ਹੁਣ ਆ ਕੇ ਕਰ ਲਈ ਚੱਲ ਮੇਰੇ ਨਾਲ ਉਹ ਕਹਿੰਦੇ ਸੱਚੇ ਪਾਤਸ਼ਾਹ ਟਰੈਕਟਰ ਮੈਂ ਉੱਥੇ ਹੀ ਖਿਲਾਰਤਾ ਸੱਚੇ ਪਾਤਸ਼ਾਹ ਨਾਲ ਆਇਆ ਲੰਗਰ ਵਿੱਚ ਤੇ ਉੱਥੇ ਕੋਈ ਨਹੀਂ ਸੀ ਲੰਗਰ 'ਚ ਅਲਮਾਰੀ ਕੁੰਡੀ ਲੱਗੀ ਹੋਈ ਸੀ ਸੱਚੇ ਪਾਤਸ਼ਾਹ ਨੇ ਆਪ ਅਲਮਾਰੀ ਖੋਲ੍ਹੀ ਮੇਰੇ ਹੱਥ ਧਵਾਏ ਤੇ ਉਹਨਾਂ ਦਿਨਾਂ 'ਚ ਅੱਜ ਵਾਂਗੂ ਨਹੀਂ ਸੀ ਥਾਲੇ ਤੇ ਮੈਂ ਹੱਥ 'ਤੇ 2 ਪ੍ਰਸ਼ਾਦੇ ਸੱਚੇ ਪਾਤਸ਼ਾਹ ਦਿੱਤੇ ਆਪ ਦਾਲਾ ਪਾਇਆ ਤੇ ਸਾਧ ਸੰਗਤ ਜੀ ਉਹ ਸਿੱਖ ਹੀ ਜਾਣਦਾ ਹੈ ਕਿ ਉਸ ਦਿਨ ਉਹਨੂੰ ਕਿੰਨਾ ਆਨੰਦ ਆਇਆ ਹੋਏਗਾ ਉਹ ਕਹਿੰਦਾ ਉਸ ਦਿਨ ਜੋ ਪ੍ਰਸ਼ਾਦੇ ਦਾ ਆਨੰਦ ਆਇਆ ਉਹ ਪ੍ਰਸ਼ਾਦੇ ਦਾ ਮੇਰਾ ਆਨੰਦ ਨਹੀਂ ਸੀ ਉਹ ਸਤਿਗੁਰੂ ਦੇ ਹਸਤਕਮਲਾਂ ਨਾਲ ਪ੍ਰਸ਼ਾਦਾ ਮਿਲਿਆ ਸੀ ਉੱਥੇ ਉਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸੀ ਤੇ ਸੱਚੇ ਪਾਤਸ਼ਾਹ ਨੂੰ ਵੀ ਮੈਂ ਸਮਝਦਾ ਕਿ ਸੱਚ ਪਾਤਸ਼ਾਹ ਨੇ ਵੇਖਿਆ ਜੋ ਸਿੱਖ ਭੁੱਖਾ ਤੇ ਸੱਚ ਪਾਤਸ਼ਾਹ ਬਰਾਜੇ ਨਹੀਂ। ਗੁਰੂ ਤੇ ਸਿੱਖ ਦਾ ਰਿਸ਼ਤਾ ਜਿਹੜਾ, ਜੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਇਵੇਂ ਬਣ ਕੇ ਰਹੀਏ ਕਿ ਜਿਵੇਂ ਇੱਕ ਬੱਚੇ ਵਾਂਗੂ ਰਹੀਏ। ਸੱਜ ਪਾਤਸ਼ਾਹ ਇੱਥੇ ਇੱਕ ਵਾਰੀ ਟਾਈਗਰਜੀਤ ਸਿੰਘ ਆਇਆ, ਉਹਦੇ ਨਾਲ ਇੱਕ ਡਾਕੂਮੈਂਟਰੀ ਉੱਤੇ ਬਣਾ ਰਿਹਾ ਸੀ, ਉਹ ਨਾਲ ਆਇਆ। ਉਹਨੇ ਆਖਿਆ ਜੀ ਮੈਂ ਇੱਥੋਂ ਭੈਣੀ ਸਾਹਿਬ ਦਾ ਕੁਛ, ਇੱਥੋਂ ਦਾ ਵਾਤਾਵਰਨ ਕੁਛ ਰਿਕਾਰਡ ਕਰਨਾ ਚਾਹੁੰਦਾ ਵਾਂ ਇਹਨਾਂ ਦੀ ਡਾਕੂਮੈਂਟਰੀ 'ਚ। ਉਹ ਫ੍ਰੀ ਸਟਾਈਲ ਲੜਨ ਵਾਲਾ ਟਾਈਗਰਜੀਤ ਸਿੰਘ ਕੈਨੇਡਾ ਦਾ, ਅਤੇ ਉਹ ਕਹਿੰਦਾ ਵੀ ਮੈਂ ਜਦੋਂ ਇਹਦੀ ਡਾਕੂਮੈਂਟਰੀ ਇੱਥੇ ਬਣਾ ਰਿਹਾ, ਲਾਈਫ ਹਿਸਟਰੀ ਵੇਖ ਰਿਹਾ ਇਹਦੀ, ਇਹ ਬੜਾ ਕੁਰਖਤ ਸੁਭਾਅ ਦਾ, ਇਹ ਗਾਂ ਦਾ ਕੱਚਾ ਮਾਸ ਖਾ ਜਾਂਦਾ ਸੀ, ਇਹ ਸੱਪ ਦਾ ਸੂਪ ਪੀਂਦਾ ਸੀ, ਉੱਤੋਂ ਸਿਰੀ ਵਾਲੇ ਪਾਸਿਓਂ ਕੱਟ ਕੇ ਥੱਲਿਓਂ ਸੱਪ ਦਾ ਸੂਪ ਪੀਣਾ, ਬੜਾ ਅੱਖੜ ਸੁਭਾਅ ਦਾ, ਜੇ ਰਿੰਗ ਚੋਂ ਲੜ ਕੇ ਆ ਰਿਹਾ ਤੇ ਅੱਗੋਂ ਕਿਸੇ ਨੂੰ ਗੱਲ ਕੀਤੀ ਗੁੱਸਾ ਜਿਹੜਾ ਉਹਦੇ ਚਪੇੜ ਮਾਰਦੀ। ਪਰ ਕੁਛ ਸਾਲਾਂ ਤੋਂ ਉਸ ਤੋਂ ਬਾਅਦ ਇਹਦੇ ਜੀਵਨ 'ਚ ਇਹ ਵੀ ਬਹੁਤ ਸੌਫਟ ਹੋ ਗਿਆ, ਬਹੁਤ ਨਿਮਰ ਹੋ ਗਿਆ, ਇਹਦਾ ਸੁਭਾਅ ਬੜਾ ਬਦਲ ਗਿਆ। ਮੈਂ ਇਹਨੂੰ ਪੁੱਛਿਆ ਤੇਰੇ ਸੁਭਾਅ 'ਚ ਇਹ ਬਦਲਾਅ ਕਿਵੇਂ ਆਇਆ? ਉਹ ਟਾਈਗਰਜੀਤ ਸਿੰਘ ਨੂੰ ਆਖਦਾ ਕਿ ਮੇਰੇ ਪਿਤਾ ਨੇ ਸਤਿਗੁਰੂ ਜਗਜੀਤ ਸਿੰਘ ਜੀ, ਸੱਚ ਪਾਤਸ਼ਾਹ ਨੂੰ ਪਿਤਾ ਜੀ ਕਹਿੰਦਾ ਸੀ, ਸੱਚ ਪਾਤਸ਼ਾਹ ਚਰਨਾਂ ਵਿੱਚ ਬੈਠਿਆ ਪਿਤਾ ਜੀ ਆਖਦਾ ਹੁੰਦਾ ਸੀ, ਗੱਲ ਕਰਦਿਆਂ ਵੀ ਪਿਤਾ ਜੀ ਇਸ ਤਰ੍ਹਾਂ ਕਰਕੇ, ਪਿਤਾ ਜੀ ਅਰਜ਼ ਕਰਕੇ ਉਹਨੇ ਕਰਨੀ, ਬੜੇ ਪ੍ਰੇਮ ਨਾਲ, ਇਵੇਂ ਲੱਗਦਾ ਸੀ ਜਿਵੇਂ ਸਤਿਗੁਰਾਂ ਦੇ ਚਰਨਾਂ 'ਚ ਹਨੂੰਮਾਨ ਬੈਠਾ ਹੋਵੇ। ਪਰ ਸਾਧ ਜੀ ਇਹ ਵੀ ਸਤਿਗੁਰਾਂ ਦੀ ਰਜ਼ਾ ਹੁੰਦੀ ਹੈ, ਪਤਾ ਨਹੀਂ ਕਿ ਵੱਡੇ ਤੋਂ ਵੱਡੇ ਪਾਪੀ ਨੂੰ ਵੀ ਉਹ ਨਵਾਜ ਸਕਦੇ ਨੇ, ਉੱਥੇ ਕੋਈ ਇਹ ਨਹੀਂ ਕਿ ਉਹ ਪਹਿਲਾਂ ਇੰਨੀ ਭਗਤੀ ਕਰੂਗਾ ਤਾਂ ਹੀ ਨਵਾਜਣਾ, ਪਤਾ ਨਹੀਂ ਕੀ ਕਰਮ ਜਾਂ ਸੱਚੇ ਪਾਤਸ਼ਾਹ ਦੁਰਮਤ ਦੇਖ ਦਿਆਲ ਹੋਏ। ਉਹ ਖੋਟੀ ਬੁੱਧੀ ਨੂੰ ਵੇਖ ਕੇ ਕਈ ਵਾਰ ਜ਼ਿਆਦਾ ਦਿਆਲ ਹੋ ਜਾਂਦੇ ਨੇ, ਤੇ ਉਹ ਆਦਮੀ ਆਖਦਾ ਕਿ ਮੈਂ ਇਸ ਕਰਕੇ ਇੱਥੋਂ ਦਾ ਰਿਕਾਰਡ ਕਰਨਾ ਚਾਹੁੰਦਾ। ਉਹਨੇ ਫਿਰ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਦੋਵੇਂ ਪਾਸੇ ਹਰੀ ਮੰਦਰ ਵਿੱਚ ਰਾਗੀ ਸਿੰਘ ਬੈਠੇ ਨੇ, ਸੱਚੇ ਪਾਤਸ਼ਾਹ ਮੋਹਰਾਂ ਨੂੰ ਚੋਗ ਚੁਆ ਰਹੇ ਨੇ, ਇਸ ਤਰ੍ਹਾਂ ਦਾ ਵਾਤਾਵਰਨ ਉਹਨੇ ਕੀਤਾ। ਤੇ ਉਹ ਟਾਈਗਰਜੀਤ ਸਿੰਘ ਉਹਨੂੰ ਆਖਦਾ ਕਿ ਮੈਨੂੰ ਨਹੀਂ ਪਤਾ ਕਿਵੇਂ ਹੋਇਆ, ਪਰ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਹਿਲੀ ਵਾਰੀ ਜਦੋਂ ਮੈਨੂੰ ਦਰਸ਼ਨ ਹੋਏ, ਫਿਰ ਇਹਨਾਂ ਨੇ ਮੇਰੇ ਘਰੇ ਚਰਨ ਪਾਏ, ਮੈਨੂੰ ਪੁੱਛਿਆ, ਕਹਿੰਦਾ ਪਤਾ ਨਹੀਂ ਕਿਉਂ ਪਹਿਲੀ ਵਾਰੀ ਦਰਸ਼ਨ ਕਰਦੇ ਹੀ ਇਸ ਤਰ੍ਹਾਂ ਦਾ ਮੇਰਾ ਐਵੇਂ ਇਹਨਾਂ ਨਾਲ ਨਾਤਾ ਜਿਹਾ ਜੁੜ ਗਿਆ ਜਿਵੇਂ ਇੱਕ ਛੋਟੇ ਜਿਹੇ ਬੱਚੇ ਦਾ ਤੇ ਪਿਤਾ ਦਾ ਹੁੰਦਾ, ਮੇਰਾ ਜੀ ਕਰਦਾ ਮੈਂ ਇਹਨਾਂ ਦੀ ਗੱਲ ਮੰਨਾਂ। ਮੈਨੂੰ ਪਾਸੇ ਕਰਕੇ ਹੌਲੀ ਜਿਹੀ ਆਖਦੇ ਨੇ, ਟਾਈਗਰਜੀਤ ਕੋਸ਼ਿਸ਼ ਕਰ ਮਾਸਰਾਬ ਛੱਡ ਛੱਡ, ਕਹਿੰਦਾ ਬਸ ਇਹਨਾਂ ਦਾ ਬਚਨ ਹੀ ਹੈ, ਉਹਦੇ ਕਰਕੇ ਹੀ ਉਹਦੇ 'ਚ ਸਾਰੀ ਤਬਦੀਲੀ ਆ ਗਈ ਹੈ, ਮੇਰਾ ਕੁਰਖਤ ਸੁਭਾਅ ਤੋਂ ਬੜਾ ਪ੍ਰੇਮ ਵਾਲਾ ਸੁਭਾਅ ਹੋ ਗਿਆ। ਪਰ ਉਹ ਸਤਿਗੁਰੂ ਜੀ ਨੂੰ ਪਿਤਾ ਜੀ ਕਹਿ ਕੇ ਇਸ ਤਰ੍ਹਾਂ ਅਰਜ਼ ਕਰਦਾ ਸੀ। ਸੋ ਸਾਧ ਸੰਗਤ ਜੀ, ਬੇਸ਼ੱਕ ਸਤਿਗੁਰੂ ਨਾਲ ਸਾਡੇ ਸਾਰੇ ਹੀ ਰਿਸ਼ਤੇ ਜੁੜਦੇ ਨੇ, ਪਰ ਜੇ ਅਸੀਂ ਸਤਿਗੁਰੂ ਦੇ ਅੱਗੇ ਆਪਣੀਆਂ ਸਿਆਣਫਾਂ ਛੱਡ ਕੇ ਅਸੀਂ ਜਿਵੇਂ ਜਿਵੇਂ ਵੱਡੇ ਹੁੰਦੇ ਹਾਂ, ਜਿਵੇਂ ਜਿਵੇਂ ਸਿਆਣੇ ਹੁੰਦੇ ਜਾਂਦੇ ਹਾਂ, ਤਿਵੇਂ ਤਿਵੇਂ ਅਸੀਂ, ਮੈਂ ਸਮਝਦਾ ਕਿ ਸਾਡੇ ਵਿੱਚ ਅੱਖੜਪਣ ਆਉਂਦਾ ਜਾਂਦਾ, ਸਾਡੇ ਵਿੱਚ ਹਾਠ ਹੁੰਦਾ ਜਾਂਦਾ, ਅਸੀਂ ਲੋਕਾਚਾਰ ਵਿੱਚ ਉਲਝਦੇ ਜਾਂਦੇ ਹਾਂ, ਸਾਡੇ ਵਿੱਚੋਂ ਸਿੱਖੀ ਘਟਦੀ ਜਾਂਦੀ ਆ। ਜੇ ਸਾਡੇ ਵਿੱਚ ਬਚਪਨ ਵਾਲੀ ਨਿਰਛਲ, ਨਿਰਮਲ, ਨਿਰੋਲ, ਖੁਦ ਗਰਜੀਆਂ ਤੋਂ ਲਾਂਭੇ, ਦਿਖਲਾਵਿਆਂ ਤੋਂ ਖਾਲੀ, ਇਹ ਸਾਰਾ ਕੁਛ ਹੁੰਦਾ ਉਹ ਬਚਪਨ ਦਾ ਹੁੰਦਾ। ਇਸੇ ਕਰਕੇ ਹੀ ਬੱਚੇ ਨੂੰ ਆਖਦੇ ਨੇ ਬੱਚਾ ਤੇ ਰੱਬ ਦਾ ਰੂਪ ਹੈ। ਬੱਚੇ ਵਿੱਚ ਅਜੇ ਦਵੈਤ ਭਾਵ ਨਹੀਂ ਹੁੰਦਾ, ਬੱਚੇ ਵਿੱਚ ਈਰਖਾ ਨਹੀਂ ਹੁੰਦੀ, ਬੱਚੇ ਵਿੱਚ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਆਪਣਾ ਪਰਾਇਆ ਨਹੀਂ ਹੁੰਦਾ, ਉਹਦੇ ਵਿੱਚ ਚੀਜ਼ਾਂ ਨਾਲ ਲੋਭ ਨਹੀਂ ਹੁੰਦਾ, ਉਹ ਤੇ ਆਪਣੀ ਖੇਡ ਵਿੱਚ ਮਸਤ ਹੁੰਦਾ, ਉਹਨੂੰ ਕੋਈ ਵੀ ਪਿਆਰ ਕਰੇ ਉਹਦੇ ਨਾਲ ਹੀ ਤੁਰ ਪਏਗਾ। ਪਰ ਜੇ ਅਸੀਂ ਸਤਿਗੁਰੂ ਦੇ ਅੱਗੇ ਸਿਆਣੇ ਬਣ ਕੇ ਨਾ ਰਹੀਏ, ਅਸੀਂ ਆਪਣੀਆਂ ਸਿਆਣਫਾਂ ਛੱਡ ਕੇ, ਸਭੇ ਛੱਡ ਸਿਆਣਪਾ ਗੁਰਕੀ ਪੈਰੀ ਪਾਹੇ, ਇਸ ਤਰ੍ਹਾਂ ਬੱਚੇ ਬਣ ਕੇ ਰਹੀਏ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਦਿਨ ਬਚਨ ਕਰਦੇ ਨੇ ਵਹਿਮੀ ਜੀ ਨੂੰ, ਤਰਨ ਸਿੰਘ ਕਦੀ ਵੱਡੇ ਕਾਕੇ ਦੀ ਸੰਗਤ ਕੀਤੀ ਉਹ ਸਤਿਗੁਰੂ ਜਗਜੀਤ ਸਿੰਘ ਜੀ ਬਾਰੇ, ਉਹ ਕਹਿੰਦੇ ਨੇ ਸੱਚੇ ਪਾਤਸ਼ਾਹ ਗੁਰੂ ਵੰਸ਼ ਜਾਣ ਕੇ ਮੱਥਾ ਟੇਕਦੇ ਹਾਂ, ਕੋਈ ਬਚਨ ਬਲਾਸ ਨਹੀਂ ਹੋਇਆ, ਉਹਦੀ ਸੰਗਤ ਕਰਿਆ ਘਰ, ਬੜਾ ਅਸਚਰਜ ਹੈ। ਉਹ ਜਾਂਦੇ ਨੇ ਸਤਿਗੁਰੂ ਜਗਜੀਤ ਸਿੰਘ ਜੀ ਕੋਲ, ਜਸ ਜੀਵਨ ਵਿੱਚ ਬਚਨ ਲਿਖਿਆ, ਕਹਿੰਦੇ ਨੇ ਬਾਬਾ ਜੀ, ਸੱਚੇ ਪਾਤਸ਼ਾਹ ਨੂੰ ਉਦੋਂ ਆਖਦੇ ਸੀ ਵੱਡੇ ਬਾਬਾ ਜੀ, ਮਹਾਰਾਜ ਨੂੰ ਛੋਟੇ ਬਾਬਾ ਜੀ, ਬੇਅੰਤ ਜੀ ਵੀ ਆਖਦੇ ਸੀ ਸੱਚੇ ਪਾਤਸ਼ਾਹ ਨੂੰ, ਬਾਬਾ ਜੀ ਮੈਨੂੰ ਇਹ ਹੁਕਮ ਹੋਇਆ ਤੁਹਾਡੀ ਸੰਗਤ ਕਰਨ ਦਾ, ਕਿਰਪਾ ਕਰੋ, ਮੈਂ ਤੇ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਸਿੱਖੀ ਕੀ ਹੈ। ਤੇ ਉਸ ਵੇਲੇ ਵੱਡੇ ਬਾਬਾ ਜੀ ਦੇ ਰੂਪ ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਕਰਦੇ ਨੇ, ਗੁਰੂ ਤੇ ਸਿੱਖ ਦਾ ਰਿਸ਼ਤਾ ਇੱਕ ਪਿਤਾ ਤੇ ਛੋਟੇ ਜਿਹੇ ਬੱਚੇ ਵਰਗਾ, ਜਿਹਨੂੰ ਪਿਤਾ ਉਂਗਲ ਫੜਾ ਕੇ, ਉਹ ਕਹਿੰਦੇ ਨੇ ਮੈਨੂੰ ਸਤਿਗੁਰੂ ਜੀ ਦੀ ਇਸ ਤਰ੍ਹਾਂ ਉਂਗਲ ਯਾਦ ਹੈ ਕਿ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਛੋਟੇ ਬੱਚੇ ਨੂੰ ਪਿਤਾ ਉਂਗਲ ਫੜਾ ਕੇ ਉਹ ਮੇਲਾ ਵਿਖਾਉਂਦਾ, ਉਹ ਬੱਚਾ ਸਾਰੇ ਮੇਲੇ ਦਾ ਆਨੰਦ ਮਾਣਦਾ। ਜੇ ਉਹ ਪਿਤਾ ਤੋਂ ਉਂਗਲ ਛੁੱਟ ਜਾਵੇ, ਉਹ ਚੋ ਪਿਤਾ ਤੋਂ ਨਿਖੜ ਜਾਵੇ, ਫਿਰ ਉਹ ਮੇਲੇ ਦਾ ਆਨੰਦ ਨਹੀਂ ਲੈ ਸਕਦਾ, ਉਹ ਫਿਰ ਬੱਚਾ ਰੋਂਦਾ ਫਿਰੇਗਾ। ਇਸੇ ਤਰ੍ਹਾਂ ਹੀ ਸਿੱਖੀ ਤੇ ਇੰਨੀ ਹੋਈ ਹੈ, ਜਿੰਨਾ ਚਿਰ ਸਤਿਗੁਰੂ ਆਪਣੀ ਉਂਗਲ ਫੜਾਈ ਰੱਖੇ ਉਹਨਾਂ ਚਿਰ ਹੀ ਅਸੀਂ ਸਿੱਖਾਂ। ਜੇ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਇਸ ਤਰ੍ਹਾਂ ਸਿੱਖ ਬਣ ਕੇ ਰਹੀਏ, ਕਿ ਇੱਕ ਗੱਲ ਨਾਲ ਹੀ ਸਮਾਪਤ ਕਰਦਾ ਆਖਰੀ, ਕਿ ਸਤਿਗੁਰੂ ਜਗਜੀਤ ਸਿੰਘ ਜੀ ਭੈਣੀ ਸਾਹਿਬ ਹਰਿਮੰਦਰ ਵਿੱਚ ਨੇ, ਸੱਚੇ ਪਾਤਸ਼ਾਹ ਵਾਰ ਵਿੱਚ ਆਉਂਦਿਆਂ ਬੱਚਿਆਂ ਨੂੰ ਟੋਫੀਆਂ ਜਾਂ ਕੁਛ ਦਿੰਦੇ ਨੇ। ਇੱਕ ਬੱਚਾ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮੱਥਾ ਟੇਕ ਕੇ ਲੈਣ ਲੱਗਦਾ, ਸੱਚੇ ਪਾਤਸ਼ਾਹ ਹੱਥ ਪਿਛਾਂ ਕਰ ਲੈਂਦੇ ਨੇ, ਫਿਰ ਉਹ ਹੱਥ ਪਿਛਾਂ ਕਰ ਲੈਂਦਾ, ਫਿਰ ਅੱਗੇ ਕਰਦਾ, ਫਿਰ ਸੱਚੇ ਪਾਤਸ਼ਾਹ ਹੱਥ ਦੇਣ ਲੱਗਦੇ ਨੇ, ਫਿਰ ਉਹ ਪਿਛਾਂ ਕਰ ਲੈਂਦੇ ਨੇ, ਦੋ ਵਾਰੀ ਕੀਤਾ ਬੱਚਾ ਰੋਣ ਲੱਗ ਪਿਆ, ਜਾ ਕੇ ਬਹਿ ਗਿਆ ਸੱਜੇ ਪਾਤਸ਼ਾਹ। ਥੋੜੇ ਚਿਰ ਬਾਅਦ ਉਹ ਰੋਣ ਲੱਗ ਪਿਆ ਬੱਚਾ, ਆਪਣੇ ਪਿਤਾ ਕੋਲ ਜਾ ਕੇ ਬਹਿ ਗਿਆ, ਸੁਖਦੇਵ ਸਿੰਘ ਮੇਰੇ ਭਰਾ ਨੇ, ਉਹਨਾਂ ਦਾ ਸਰਮੁਖ ਸਿੰਘ ਸੀ। ਥੋੜੇ ਚਿਰ ਬਾਅਦ ਸੱਜੇ ਪਾਤਸ਼ਾਹ ਮੁਸਕਰਾਏ, ਵੇਖਿਆ, ਇਸ਼ਾਰਾ ਕੀਤਾ, ਫਿਰ ਆ ਗਿਆ, ਪ੍ਰਸ਼ਾਦ ਦਿੱਤਾ, ਅੱਗੇ ਨਾਲੋਂ ਦੁੱਗਣਾ ਪ੍ਰਸ਼ਾਦ ਦਿੱਤਾ, ਖੁਸ਼ ਹੋ ਗਿਆ, ਹੱਸ ਪਿਆ। ਸੱਚੇ ਪਾਤਸ਼ਾਹ ਬਾਅਦ ਵਿੱਚ ਸੰਗਤ ਨੂੰ ਹੁਕਮ ਕੀਤਾ, ਸਾਧ ਸੰਗਤ ਜੀ ਇਸ ਤਰ੍ਹਾਂ ਬਣ ਕੇ ਰਿਹਾ ਕਰੋ, ਕੋਈ ਗੱਲ ਹੋ ਜਾਏ ਮਨ ਵਿੱਚ ਗੰਢ ਨਾ ਬਣ ਕੇ ਰੱਖਿਆ ਕਰੋ, ਬੱਚਿਆਂ ਵਾਂਗੂ ਬਣ ਕੇ ਰਿਹਾ ਕਰੋ। ਸੋ ਸਾਧ ਸੰਗਤ ਜੀ, ਸਤਿਗੁਰੂ ਕਿਰਪਾ ਕਰਨ, ਸਾਨੂੰ ਇਸ ਤਰ੍ਹਾਂ ਦੀ ਸਿੱਖੀ ਬਖਸ਼ਣ ਤਾਂ ਸਾਡਾ ਜੀਵਨ ਸਫਲ ਹੋ ਸਕਦਾ। ਮੈਂ ਇੰਨੇ ਸ਼ਬਦਾਂ ਨਾਲ ਹੀ ਖਿਮਾ ਚਾਹੁੰਦਾ, ਮੈਨੂੰ ਭੁਲੇਖਾ ਲੱਗ ਗਿਆ, ਮੈਂ ਸੋਚਦਾ ਸ਼ਾਇਦ ਪੌਣੇ ਦੋ ਤੱਕ 5 ਮਿੰਟ ਵੱਧ ਹੋ ਗਏ। ਧੰਨਵਾਦ, ਸਤਿ ਸ੍ਰੀ ਅਕਾਲ।